ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲੇ ਦਾਤਾਰ ਪਾਤਸ਼ਾਹ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਭਾਵਨਾ ਵਿੱਚ ਆਓ ਹੋਰ ਪਿਆਰ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ ਨੇ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ ਰਹਾਓ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕਹਿ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਆਓ ਸਭ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਬੜੇ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਫੇਰ ਖੇਚਲ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸੁਣ ਰਹੇ ਹੋ ਭਾਈ ਸਾਹਿਬ ਜੀ ਅੱਜ ਕੀਰਤਨ ਵਿੱਚ ਆਪ ਜੀ ਨੂੰ ਸਲੋਕ ਵੀ ਸਰਵਣ ਕਰਾ ਰਹੇ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼ਲੋਕ ਵੀ ਆਪ ਜੀ ਨੇ ਸਰਵਣ ਕੀਤਾ ਜੀ। ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਾਜ਼ਰੀ ਵਿੱਚ ਆਪ ਜੀ ਨੇ ਕਾਕਾ ਗੱਲਾਂ ਬਸ ਕਰ ਕੀ ਕਰਦਾ ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਜੀ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਏ ਕਸ਼ਮੀਰੀ ਪੰਡਤਾਂ ਨੂੰ ਅੰਮ੍ਰਿਤਸਰ ਵਿੱਚ ਆ ਕੇ ਪਈ ਜੀ। ਜਦੋਂ ਉਹਨਾਂ ਨੂੰ ਮਹਾਦੇਵ ਜੀ ਦੀ ਚਿੱਠੀ ਮਿਲੀ, ਚਿੱਠੀ ਪੜ੍ਹ ਕੇ ਬੜੇ ਹੈਰਾਨ ਹੋਏ ਅਤੇ ਹੈਰਾਨ ਹੋ ਕੇ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਅੱਜ ਕੱਲ੍ਹ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ 'ਤੇ ਮੁੱਖ ਗੱਦੀ 'ਤੇ ਕੌਣ ਬੈਠਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਤਾ ਲੱਗਾ। ਜਦੋਂ ਮਹਾਰਾਜ ਸਾਹਿਬ ਦਾ ਪਤਾ ਲੱਗਾ, ਅੰਮ੍ਰਿਤਸਰ ਉਹ ਆਏ। ਅੰਮ੍ਰਿਤਸਰੋਂ ਪਤਾ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਹਨ। ਕੱਲ੍ਹ ਫਿਰ ਆਪ ਜੀ ਨੇ ਸੁਣਿਆ ਉਹ ਸਾਰੇ ਪੰਡਿਤ ਕਸ਼ਮੀਰੀ ਬ੍ਰਾਹਮਣ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਨੂੰ ਤੁਰ ਪਏ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਤੁਰ ਪਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆ ਰਹੇ, ਆਪ ਜੀ ਨੇ ਸੁਣਿਆ ਪਹਿਲਾਂ ਬਿਆਸ ਦਰਿਆ ਪਾਰ ਕੀਤਾ ਜੀ, ਫਿਰ ਸਤਲੁਜ ਦਰਿਆ ਪਾਰ ਕੀਤਾ, ਫਿਰ ਉਹਨਾਂ ਪੰਡਿਤਾਂ ਦਾ ਸਮੂਹ ਆਨੰਦਾਂ ਦੀ ਪੁਰੀ ਵਿੱਚ ਪਹੁੰਚਿਆ ਜੀ। ਰਾਤ ਵਿਸ਼ਰਾਮ ਕੀਤਾ, ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਪਹੁੰਚਣ ਦਾ ਫੁਰਨਾ ਬਣਾਇਆ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਜਦੋਂ ਉਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਏ ਅਤੇ ਆਪ ਜੀ ਨੇ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤਖ਼ਤ ਉੱਤੇ ਬੈਠੇ ਸੀਗੇ, ਇੱਕ ਗੁਰੂ ਕਾ ਸਿੱਖ ਜਿਹਦੇ ਕੋਲ ਬੜੀ ਜੁਗਤ ਸੀ, ਬੜੀ ਮਰਯਾਦਾ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਮਹਾਰਾਜ ਜੀ ਦੇ ਸੀਸ ਉੱਤੇ ਚੌਰ ਸਾਹਿਬ ਕਰ ਰਿਹਾ ਸੀਗਾ ਜੀ। ਫਿਰ ਆਪ ਜੀ ਨੇ ਸੁਣਿਆ ਬਾਹਰੋਂ ਉਹਨਾਂ ਇੱਕ ਸਿੱਖ ਨੂੰ ਆਖਿਆ ਵੀ ਅਸੀਂ ਕਸ਼ਮੀਰ ਤੋਂ ਆਏ ਹਾਂ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹਾਂ। ਜਦੋਂ ਉਹਨਾਂ ਇਸ ਤਰ੍ਹਾਂ ਆਖਿਆ ਵੀ ਸਾਨੂੰ ਅੰਦਰ ਜਾਣ ਦੀ ਆਗਿਆ ਲੈ ਕੇ ਦਿਓ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ, ਉਹਨੇ ਕਿਹਾ ਮਹਾਰਾਜ ਕਸ਼ਮੀਰ ਤੋਂ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ ਬ੍ਰਾਹਮਣ ਵੀਰ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਨੇ। ਜਦੋਂ ਉਹਨਾਂ ਇਸ ਤਰ੍ਹਾਂ ਦਾ ਬਚਨ ਕੀਤਾ ਨਾ ਗੁਰੂ ਕੇ ਸਿੱਖ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ, ਮਹਾਰਾਜ ਕਹਿੰਦੇ ਮਹਾਦੇਵ ਜੀ ਦੀ ਚਿੱਠੀ ਲੈ ਕੇ ਆਏ, ਕਹਿਣ ਲੱਗੇ ਮਹਾਦੇਵ ਜੀ ਦਾ ਸੰਦੇਸ਼ਾ ਲੈ ਕੇ ਆਏ। ਗੁਰਮੁਖੋ, ਗੁਰੂ ਸਾਹਿਬ ਮਹਾਰਾਜ ਅੰਤਰਜਾਮੀ ਹਨ, ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਜੀ। ਜਿਸ ਬੰਦੇ ਨੂੰ ਇੰਨਾ ਪਤਾ ਲੱਗ ਜੇ ਨਾ ਜੀ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਗੁਰੂ ਸਾਹਿਬ ਸਾਰੀਆਂ ਗੱਲਾਂ ਜਾਣਦੇ ਨੇ, ਉਹ ਬੰਦਾ ਗਲਤ ਕੰਮ ਕਰਨ ਤੋਂ ਬਚ ਜਾਏਗਾ ਜੀ। ਕਿਉਂ? ਫਿਰ ਬੰਦਾ ਡਰ ਵਿੱਚ ਆ ਜਾਏਗਾ, ਭੈ ਵਿੱਚ ਆ ਜਾਏਗਾ। ਧਾਰਮਿਕ ਬੰਦੇ ਵਾਸਤੇ ਇਸ ਗੱਲ ਦਾ ਅਭਾਸ ਹੋਣਾ ਬਹੁਤ ਜ਼ਰੂਰੀ ਹੈ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਅਤੇ ਜਿੱਥੇ ਗੁਰੂ ਸਾਹਿਬ ਅੰਤਰਜਾਮੀ ਉੱਥੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਵੀ ਨੇ ਜੀ। ਇਸ ਗੱਲ ਦਾ ਅਭਾਸ ਹੋਣਾ ਬਹੁਤ ਜ਼ਰੂਰੀ ਹੈ। ਤਕਰੀਬਨ ਬਹੁਤ ਸਾਰੇ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਨਹੀਂ ਮੰਨਦੇ ਜੀ, ਪ੍ਰਤੱਖ ਨਹੀਂ ਮੰਨਦੇ। ਥੋੜ੍ਹਾ ਜਿਹਾ ਦੁੱਖ ਤਕਲੀਫ ਹੋਵੇ ਬੜੀ ਛੇਤੀ ਬੰਦਾ ਮਨ ਡੁਲਾ ਲੈਂਦਾ ਜੀ, ਬੜੀ ਛੇਤੀ ਜੀ। ਜੇ ਬੰਦਾ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਮੰਨੇ ਤੇ ਗੁਰੂ ਸਾਹਿਬ ਫਿਰ ਪ੍ਰਤੱਖ ਬਣ ਕੇ ਵੀ ਵਿਖਾਉਂਦੇ ਨੇ ਜੀ। ਹਾਜ਼ਰ ਨਾਜ਼ਰਤਾ ਦਾ ਆਭਾਸ ਰੱਖਣਾ ਚਾਹੀਦਾ ਜੀ ਬੰਦੇ ਨੂੰ, ਮੈਨੂੰ ਗੁਰੂ ਸਾਹਿਬ ਦੇਖ ਰਹੇ ਨੇ ਜਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੇਰੇ ਕੀਤੇ ਹੋਏ ਕੰਮ ਜਾਣਦੇ ਨੇ ਜੀ। ਇੰਨੀ ਕੁ ਗੱਲ ਬੰਦਾ ਸਮਝ ਜਾਏ ਨਾ ਜੀ, ਤੇ ਬਹੁਤ ਸਾਰੇ ਗਲਤ ਕੰਮਾਂ ਤੋਂ ਛੁੱਟੀ ਹੋ ਜਾਏ ਜੀ ਸਾਡੀ ਜੀ। ਇੰਨੀ ਕੁ ਗੱਲ ਵੀ ਬੰਦੇ ਦੇ ਸਮਝ ਨਹੀਂ ਆਉਂਦੀ। ਤੁਸੀਂ ਵੇਖ ਲਿਓ, ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਬੜੇ ਧਾਰਮਿਕ ਪੁਰਸ਼ਾਂ ਦੇ ਦਰਸ਼ਨ ਕੀਤੇ ਨੇ, ਪਰ ਗੁਰਮੁਖੋ ਬਹੁਤ ਬਹੁਤ ਸਾਲ ਹੋ ਗਏ ਉਹਨਾਂ ਨੂੰ ਇਸ ਮਾਰਗ 'ਤੇ ਲੱਗਿਆਂ, ਅਜੇ ਤੱਕ ਇਸੇ ਗੱਲ ਦਾ ਹੀ ਵਿਸ਼ਵਾਸ ਨਹੀਂ ਬਣਿਆ ਵੀ ਗੁਰੂ ਸਾਹਿਬ ਅੰਤਰਜਾਮੀ ਨੇ ਜੀ ਜਾਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ। ਇਹ ਵੀ ਮੌਕਾ ਆਉਂਦਾ, ਸਮਾਂ ਆਉਂਦਾ ਜੀ, ਇਹ ਮਨੁੱਖ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਗੱਲ ਬੜੇ ਧਿਆਨ ਨਾਲ ਸੁਣਿਓ, ਕਈ ਕਈ ਸਾਲ ਹੋ ਗਏ ਜੀ ਉਹਨਾਂ ਨੂੰ ਇਸ ਮਾਰਗ 'ਤੇ ਲੱਗਿਆ, ਪਰ ਅਜੇ ਤੱਕ ਇੰਨੀ ਕੁ ਅਵਸਥਾ ਨਹੀਂ ਆਪਣੀ ਵੀ ਗੁਰੂ ਸਾਹਿਬ ਅੰਤਰਜਾਮੀ ਨੇ ਜੀ। ਮਹਾਰਾਜ ਸਾਡੇ ਦਿਲ ਦੀ ਗੱਲ ਜਾਣ ਲੈਣਗੇ ਜੀ। ਇਸ ਗੱਲ ਦਾ ਆਭਾਸ ਨਹੀਂ ਹੁੰਦਾ ਜੀ, ਉਹਦੇ ਕਰਕੇ ਫਿਰ ਬੰਦੇ ਕੋਲੋਂ ਗਲਤ ਕੰਮ ਹੁੰਦੇ ਜੀ, ਗਲਤ ਕੰਮ। ਗੱਜ ਕੇ ਆਖੋ, ਜੇ ਇਹਨਾਂ ਬੰਦੇ ਨੂੰ ਪਤਾ ਲੱਗ ਜਾਏ ਤੇ ਬੰਦੇ ਦਾ ਤੇ ਬਚਾਓ ਜੇ ਜੀ। ਆਪ ਜੀ ਨੇ ਸੁਣਿਆ, ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਹੱਥ ਜੋੜਨੇ ਨਾ ਜੀ, ਤੇ ਸਤਿਗੁਰੂ ਨੂੰ ਪ੍ਰਤੱਖ ਮੰਨਿਆ ਕਰੋ। ਬੋਲ ਕੇ ਅਰਦਾਸ ਕਰਨ ਦੀ ਲੋੜ ਨਹੀਂ ਹੈਗੀ, ਸਾਹਮਣੇ ਹੀ ਬੰਦਾ ਆ ਜੇ ਗੁਰੂ ਜੀ ਨੂੰ ਪਤਾ ਲੱਗ ਜਾਂਦਾ ਜੀ। ਪਰ ਇਹ ਗੱਲਾਂ ਹੌਲੀ ਹੌਲੀ ਵਿਸ਼ਵਾਸ ਵਿੱਚ ਤਾਂ ਬਦਲਦੀਆਂ ਜਿਉਂ ਜਿਉਂ ਤੁਸੀਂ ਗੁਰਬਾਣੀ ਦਾ ਅਭਿਆਸ ਕਰੋਗੇ, ਜਿਉਂ ਜਿਉਂ ਵਾਹਿਗੁਰੂ ਜੀ ਦਾ ਨਾਮ ਜਪੋਗੇ, ਹੌਲੀ ਹੌਲੀ ਇਹਨਾਂ ਚੀਜ਼ਾਂ ਦਾ ਆਭਾਸ ਹੋਣ ਲੱਗ ਪਏਗਾ ਜੀ। ਮਹਾਰਾਜ ਅੰਤਰਜਾਮੀ ਨੇ, ਮਹਾਰਾਜ ਹਾਜ਼ਰ ਨਾਜ਼ਰ ਨੇ, ਸਦ ਸੁਣਦਾ ਸਦ ਵੇਖਦਾ, ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਵੇਖ ਰਹੇ ਨੇ। ਇਹ ਸਮਾਂ ਪਾ ਕੇ ਬੰਦੇ ਕੋਲ ਅਵਸਥਾ ਆਉਂਦੀ, ਇੱਕਦਮ ਨਹੀਂ ਆ ਜਾਂਦੀ ਜੀ। ਇਹ ਨਾਮ ਦੇ ਅਭਿਆਸ ਨਾਲ ਐਸਾ ਹੁੰਦਾ। ਬੜੇ ਪਿਆਰ ਨਾਲ ਸਾਰੇ ਕਹੋ, ਵਾਹਿਗੁਰੂ 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 ਵਾਹਿਗੁਰੂ। ਕਈ ਕਈ ਸਾਲ ਹੋ ਗਏ ਜੀ ਪੰਗਤੀ ਪੜ੍ਹਦਿਆਂ, ਹਰ ਰੋਜ਼ ਰਾਤ ਨੂੰ ਗੁਰੂ ਕਾ ਸਿੱਖ ਪੰਗਤੀ ਪੜ੍ਹਦਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮੰਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਤੂਰੇ। ਇਹਨਾਂ ਪੰਗਤੀਆਂ ਵਿੱਚ ਪਹਿਲਾ ਅੱਖਰ ਜਿਹੜਾ ਉਹ ਅੰਤਰਜਾਮੀ ਹੈ ਜੀ। ਬਸ ਬੰਦਾ ਮੰਨ ਲਏ ਵੀ ਗੁਰੂ ਸਾਹਿਬ ਅੰਤਰਜਾਮੀ ਹੈਗੇ ਜੀ। ਹਾਂਜੀ, ਗੁਰੂ ਸਾਹਿਬ ਦੀ ਕਲਾ ਤੇ ਤੁਸੀਂ ਪ੍ਰਤੱਖ ਵੇਖ ਰਹੇ ਹੋ, ਸੁਣ ਵੀ ਰਹੇ ਹੋ, ਫਿਰ ਵੀ ਬੰਦੇ ਦਾ ਮਨ ਭਰੋਸੇ ਵਿੱਚ ਨਹੀਂ ਆਉਂਦਾ ਜੀ। ਅਰਦਾਸ ਕਰੋ ਸੱਚੇ ਪਾਤਸ਼ਾਹ, ਇਹ ਬਚਨ ਸੁਣ ਕੇ ਮਨ ਪੂਰਾ ਪੂਰਾ ਭਰੋਸੇ ਵਿੱਚ ਆ ਜਾਏ ਜੀ। ਭਰੋਸਾ ਆਇਆ ਨਹੀਂ ਤੇ ਚੜ੍ਹਦੀ ਕਲਾ ਜੀ। ਕਸ਼ਮੀਰੀ ਪੰਡਿਤ ਬ੍ਰਾਹਮਣ ਵੀਰ ਅਜੇ ਬਾਹਰ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਨੂੰ ਪਹਿਲਾਂ ਹੀ ਕਹਿਣ ਲੱਗ ਪਏ ਵੀ ਮਹਾਦੇਵ ਜੀ ਦਾ ਸੰਦੇਸ਼ਾ ਲੈ ਕੇ ਆਏ ਸਾਡੇ ਕੋਲ ਜੀ। ਹੁਣ ਇਹ ਗੱਲ ਦਾ ਗੁਰੂ ਕੇ ਸਿੱਖਾਂ ਨੂੰ ਤਕਰੀਬਨ ਪਤਾ ਨਹੀਂ ਲੱਗਾ ਜੀ। ਜਦੋਂ ਮਹਾਰਾਜ ਕਹਿੰਦੇ ਨਾ ਅੰਦਰ ਆ ਲੈਂਦੇ ਹੋ, ਉਹ ਆਏ। ਗੁਰੂ ਸਾਹਿਬ ਨੇ ਆਉਂਦਿਆਂ ਉਹਨਾਂ ਸਾਰਿਆਂ ਨੂੰ ਸਵਾਲ ਪੁੱਛਿਆ, ਭਾਈ ਦੱਸੋ, ਕਹਿਣ ਲੱਗੇ ਤੁਹਾਡੇ ਦੇਸ਼ ਦਾ ਕੀ ਹਾਲ ਹੈ, ਦਰਸ਼ਨ ਕਰਨ ਆਏ ਹੋ ਕਿ ਕਿਸੇ ਹੋਰ ਕੰਮ ਆਏ ਹੋ? ਪਤਾ ਸਾਰੀ ਗੱਲ ਦਾ ਹੈਗਾ ਜੀ। ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮਹਾਰਾਜ ਸਾਡੇ ਦੇਸ਼ ਵਿੱਚ ਬੜਾ ਬੁਰਾ ਹਾਲ ਹੈ। ਔਰੰਗਜ਼ੇਬ ਨੇ ਇੱਕੋ ਦਿਨ ਸਵਾ ਸਵਾ ਮਣ ਜਨੇਊ ਉਤਰਾ ਕੇ ਲੋਕਾਂ ਨੂੰ ਮੁਸਲਮਾਨ ਬਣਾ ਦਿੱਤਾ ਹੈ। ਸਾਡਾ ਧਰਮ ਮਹਾਰਾਜ ਹੁਣ ਤੁਹਾਡੇ ਹੱਥ ਵਿੱਚ ਹੈ। ਨਾਲੇ ਉਹ ਚਿੱਠੀ ਕੱਢ ਕੇ ਗੁਰੂ ਜੀ ਦੇ ਚਰਨਾਂ 'ਚ ਰੱਖੀ, ਮਹਾਰਾਜ ਆਹ ਚਿੱਠੀ ਸਾਡੇ ਇਸ਼ਟ ਭਗਵਾਨ ਮਹਾਦੇਵ ਜੀ ਨੇ ਸਾਨੂੰ ਦਿੱਤੀ ਹੈ, ਆਹ ਚਿੱਠੀ ਆਪ ਜੀ ਆਪ ਪੜ੍ਹ ਲਓ। ਉਹਨਾਂ ਕਿਹਾ ਜੇ ਤੁਹਾਡਾ ਬਚਾਅ ਹੋਏਗਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਤੁਹਾਨੂੰ ਬਚਾ ਸਕਦਾ ਹੈ। ਗੜਕੇ ਆਖੋ, ਫਿਰ ਆਖੋ, ਗੁਰਮੁਖੋ। ਇਹ ਜਦੋਂ ਸ਼ਬਦ ਗੁਰੂ ਸਾਹਿਬ ਨੇ ਸੁਣੇ, ਸੰਗਤ ਨੇ ਸੁਣੇ, ਸੰਗਤ ਨੂੰ ਪਤਾ ਲੱਗਾ ਉਹ ਮਹਾਰਾਜ ਇਸ ਸੰਦੇਸ਼ੇ ਦੀ ਗੱਲ ਕਰ ਰਹੇ ਸਨ ਜੀ। ਇੱਥੋਂ ਤੱਕ ਪ੍ਰਸੰਗ ਤੁਸੀਂ ਕੱਲ ਸਰਵਣ ਕੀਤਾ ਸੀਗਾ। ਅੱਜ ਵੀ ਆਨੰਦਪੁਰ ਸਾਹਿਬ ਵਿੱਚ ਉਹ ਥੜਾ ਮੌਜੂਦ ਹੈ ਜਿੱਥੇ ਕਸ਼ਮੀਰੀ ਪੰਡਿਤ ਬ੍ਰਾਹਮਣ ਵੀਰਾਂ ਨੇ ਆ ਕੇ ਪੁਕਾਰ ਕੀਤੀ ਸੀਗੀ ਜੀ। ਇੱਕ ਸ਼ਬਦ ਕੱਲ ਵੀ ਬੇਨਤੀ ਕੀਤੀ, ਹੁਣ ਫਿਰ ਦੁਹਰਾ ਰਿਹਾ, ਗੁਰਮੁਖੋ ਕਿਤੇ ਵੀ ਪੁਕਾਰ ਨਾ ਸੁਣੀ ਜਾਏ। ਵਿਦਵਾਨ ਗੁਰਮੁਖ ਪਿਆਰੇ ਮਹਾਂਪੁਰਸ਼ ਦੱਸਦੇ ਨੇ, ਬੰਦਾ ਉਸ ਥਾਂ ਤੇ ਜਾ ਕੇ ਪੁਕਾਰ ਕਰੇ ਜਿੱਥੇ ਕਸ਼ਮੀਰੀ ਪੰਡਿਤ ਬ੍ਰਾਹਮਣ ਵੀਰਾਂ ਨੇ ਪੁਕਾਰ ਕੀਤੀ ਸੀਗੀ ਜੀ। ਅੱਜ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਕੇ, ਦਇਆ ਕਰਕੇ ਪੁਕਾਰ ਸੁਣਦੇ ਨੇ ਜੀ। ਬਸ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਮੰਨੇ ਜੀ ਬੰਦਾ ਜੀ, ਪ੍ਰਤੱਖ ਮੰਨੇ, ਗੁਰੂ ਸਾਹਿਬ ਅੱਜ ਵੀ ਬੰਦੇ ਤੇ ਕਿਰਪਾ ਕਰਦੇ ਜੀ। ਸੋ ਉਹ ਆ ਕੇ ਬੇਨਤੀਆਂ ਕਰ ਰਹੇ ਨੇ, ਇੱਥੋਂ ਆਪ ਜੀ ਪ੍ਰਸੰਗ ਹੁਣ ਸਰਵਣ ਕਰੋ। ਕੱਲ ਕੁਝ ਪ੍ਰਸੰਗ ਥੋੜਾ ਜਿਹਾ ਬਚ ਗਿਆ ਸੀਗਾ, ਆਓ ਸਾਰਾ ਪ੍ਰਸੰਗ ਬੜੇ ਪਿਆਰ ਨਾਲ ਸਰਵਣ ਕਰੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰੋ, ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਪਣੀਆਂ ਸੁਰਤਾਂ ਨੂੰ ਪਹੁੰਚਾਓ। ਦੋਵੇਂ ਹੱਥ ਜੋੜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਹਾਰਾਜ।
ਗੱਜ ਕੇ ਸਾਰੇ ਆਖੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਗੁਰਪੂਰਾ ਮੇਰਾ ਗੁਰਪੂਰਾ ਗੁਰ ਗੁਰਪੂਰਾ ਮੇਰਾ ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ। ਸਤਿਗੁਰੂ ਪੂਰੇ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਕਸ਼ਮੀਰੀ ਪੰਡਿਤ ਸਾਰੇ ਬੈਠੇ ਆਪਣੀਆਂ ਅਰਦਾਸਾਂ ਬੇਨਤੀਆਂ ਤਰਲੇ ਲੈ ਰਹੇ ਨੇ। ਇੱਥੋਂ ਕਥਾ ਆਰੰਭ ਹੋ ਰਹੀ, ਸਾਰੀ ਸੰਗਤ ਆਖੋ ਸਤਨਾਮ
ਵਾਹਿਗੁਰੂ ਸਾਹਿਬ।
ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਪਰੇ ਸਰਨ ਅਭਿਆਨ ਤੁਮਾਰੀ।
ਹੱਥ ਜੋੜ ਜੋੜ ਕੇ ਸਾਰੇ ਬੇਨਤੀ ਕਰਨ ਦੇ, ਕੋਈ ਵੀ ਇਹੋ ਜਿਹਾ ਬ੍ਰਾਹਮਣ ਕਸ਼ਮੀਰੀ ਵੀਰ ਨਹੀਂ ਹੈਗਾ ਜਿਹੜਾ ਮਹਾਰਾਜ ਨੂੰ ਬੇਨਤੀ ਨਹੀਂ ਕਰ ਰਿਹਾ। ਹੇ ਸੱਚੇ ਪਾਤਸ਼ਾਹ, ਸਾਡਾ ਧਰਮ ਖਤਰੇ ਵਿੱਚ ਹੈ ਮਹਾਰਾਜ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ।
ਸ਼ਿਵ ਕੇ ਕਹੇ ਕਰੋ ਰਖਵਾਰੀ।
ਮਹਾਰਾਜ ਜਿੱਥੇ ਅਸੀਂ ਬੇਨਤੀ ਕਰ ਰਹੇ ਹਾਂ ਉੱਥੇ ਸਾਡੇ ਇਸ਼ਟ ਭਗਵਾਨ ਸ਼ਿਵ ਜੀ ਮਹਾਦੇਵ ਜੀ ਵੀ ਤੁਹਾਨੂੰ ਹੀ ਕਹਿ ਰਹੇ ਨੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਅਸੀਂ ਉਹਨਾਂ ਦੇ ਭੇਜੇ ਹੋਏ ਆਏ ਹਾਂ, ਕਿਰਪਾ ਕਰੋ, ਸਾਡੀ ਰਾਖੀ ਕਰੋ, ਸਾਡੇ ਤੇ ਦਇਆ ਕਰੋ। ਹਾਂਜੀ,
ਰਾਵਰ ਬਿਨਾਨ ਨਹਿ ਕੋਈ।
ਮਹਾਰਾਜ ਇਸ ਸਮੇਂ ਇਸ ਦੁਨੀਆ ਵਿੱਚ ਸਾਡਾ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਸਹਾਰਾ ਨਹੀਂ ਹੈਗਾ ਜੀ। ਗੁਰਮੁਖੋ, ਸਿੱਖ ਦੇ ਅੰਦਰ ਦੀ ਅਵਸਥਾ ਹਰ ਵਕਤ ਇਹੋ ਹੀ ਹੋਣੀ ਚਾਹੀਦੀ ਹੈ ਜੀ। ਇਸ ਸਾਰੀ ਦੁਨੀਆ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਸਾਡੇ ਆਪਣੇ ਨੇ ਜੀ, ਹਾਂਜੀ, ਜਿਨ੍ਹਾਂ ਸਦਾ ਹੀ ਸਾਡੇ ਕੋਲ ਰਹਿਣਾ, ਜਿਨ੍ਹਾਂ ਸਦਾ ਹੀ ਸਾਡੇ ਤੇ ਮਿਹਰਾਂ ਕਰਨੀਆਂ, ਜਿਨ੍ਹਾਂ ਸਦਾ ਹੀ ਸਾਡੇ ਤੇ ਬਖਸ਼ਿਸ਼ਾਂ ਕਰਨੀਆਂ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰ ਰਹੇ, ਮਹਾਰਾਜ ਤੁਹਾਡੇ ਤੋਂ ਬਗੈਰ ਇਸ ਦੁਨੀਆਂ ਵਿੱਚ ਹੁਣ ਸਾਡਾ ਕੋਈ ਵੀ ਨਹੀਂ ਹੈਗਾ ਜਿਹੜਾ ਸਾਡੀ ਰਾਖੀ ਕਰੇ ਜੀ। ਕਿਉਂ? ਪਹਿਲੀ ਗੱਲ, ਰਾਜੇ ਬੰਦੇ ਦੀ ਰਾਖੀ ਕਰਦੇ ਜੀ, ਹਾਂਜੀ, ਤੇ ਜਿਹਦੇ ਰਾਜੇ ਹੀ ਜਿਨ੍ਹਾਂ ਨੂੰ ਮਾਰਨ ਲੱਗ ਪੈਣ ਉਹਨਾਂ ਦੀ ਕੌਣ ਰਾਖੀ ਕਰੇਗਾ ਜੀ। ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਬੰਦਾ ਚੋਰ ਤੋਂ ਡਰਦਾ ਹੋਇਆ ਪੁਲਿਸ ਕੋਲ ਜਾਏ ਜੀ, ਪਹਿਰੇਦਾਰਾਂ ਕੋਲ ਜਾਵੇ, ਤੇ ਜਦੋਂ ਪਹਿਰੇਦਾਰ ਹੀ ਲੁੱਟਣ ਲੱਗ ਪਏ ਤੇ ਫਿਰ ਬੰਦਾ ਕੀ ਕਰੇ ਜੀ? ਸਾਨੂੰ ਤੇ ਰਾਜਾ ਹੀ ਮਾਰਨਾ ਚਾਹੁੰਦਾ। ਸੱਚੇ ਪਾਤਸ਼ਾਹ, ਇਸ ਸਾਰੀ ਦੁਨੀਆਂ ਵਿੱਚ ਸਾਡਾ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈਗਾ ਜੀ। ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਖੋ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹਾਂਜੀ,
ਸਮਰਥ ਬਲੀ ਜੋ ਰੱਖਿਅਕ ਹੋਈ।
ਸਮਰਥ ਬਲੀ ਜੋ ਰੱਖਿਅਕ ਹੋਈ, ਜਿਹੜਾ ਇੰਨਾ ਸਮਰੱਥ ਹੋਵੇ, ਮਹਾਰਾਜ ਤੁਹਾਡੇ ਇੰਨਾ ਸਮਰੱਥ ਹੋਰ ਕੋਈ ਨਹੀਂ ਹੈਗਾ। ਤੁਹਾਡੇ ਜਿੰਨਾ ਬਲੀ ਹੋਰ ਕੋਈ ਨਹੀਂ ਹੈਗਾ। ਸਾਡੀ ਰਾਖੀ ਜੇ ਕਿਸੇ ਨੇ ਕਰਨੀ ਤੇ ਸੱਚੇ ਪਾਤਸ਼ਾਹ ਤੁਸੀਂ ਕਰਨੀ ਹੈ। ਹਾਂਜੀ,
ਇੱਕ ਆਸਰਾ ਆਪ ਗੁਸਾਈ
ਮਹਾਰਾਜ, ਸਾਡੇ ਇੱਕ ਤੁਸੀਂ ਆਸਰੇ ਹੋ। ਕਿਉਂ? ਆਸੇ ਪਾਸੇ ਸਾਰੇ ਬੰਨੇ ਵੇਖ ਲਿਆ ਜੀ, ਉਹਨਾਂ ਨੇ ਸੁਰਤੀ ਲੈ ਕੇ ਚਲੋ ਆਨੰਦਪੁਰ ਸਾਹਿਬ ਉਸ ਥੜੇ ਦੇ ਅੱਗੇ ਜੀ, ਜਿੱਥੇ ਮਹਾਰਾਜ ਬੈਠੇ ਨੇ, ਤੇ ਕਸ਼ਮੀਰੀ ਪੰਡਿਤ ਬ੍ਰਾਹਮਣ ਵੀਰ ਆ ਕੇ ਬੇਨਤੀ ਕਰਨ ਦੇ ਮਹਾਰਾਜ ਨੂੰ। ਹਾਂਜੀ,
ਗਹੋ ਬਾਹ ਡੂਬਤ ਸਭ ਜਾਈ,
ਹਾਂਜੀ,
ਨਿਜ ਕਰਨਾ ਤਰਨੀ ਬਰ ਧਰੋ,
ਗਹੋ ਬਾਹ ਡੂਬਤ ਸਭ ਜਾਈ, ਹੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡਾ ਧਰਮ ਡੁੱਬ ਰਿਹਾ ਜੇ, ਕਿਰਪਾ ਕਰੋ ਸਾਡੇ ਦੁਖੀਆਂ ਦੀ ਬਾਂਹ ਫੜੋ ਸੱਚੇ ਪਾਤਸ਼ਾਹ, ਗੜਕੇ ਆਖੋ
ਵਾਹਿਗੁਰੂ।
ਕੱਲ ਵੀ ਬੇਨਤੀ ਕੀਤੀ ਸੀਗੀ, ਦੁਖੀ ਬਿਪਰ ਕਸ਼ਮੀਰ ਕੇ ਚੱਲ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਰਪਾ ਕਰੋ ਸਾਡੀ ਬਾਂਹ ਫੜੋ। ਆਓ ਸਾਰੇ ਬੇਨਤੀ ਕਰੀਏ, ਬਾਂਹ ਸਾਡੀ ਪਕੜੀਐ, ਬਾਂਹ ਸਾਡੀ ਪਕੜੀਐ, ਬਾਂਹ
ਸਾਡੀ ਪਕੜੀਐ, ਬਾਂਹ ਸਾਡੀ ਪਕੜੀਐ,
ਬਾਂਹ ਸਾਡੀ ਪਕੜੀਐ, ਬਾਂਹ ਸਾਡੀ ਪਕੜੀਐ,
ਬਾਂਹ ਸਾਡੀ ਪਕੜੀਐ,
ਬਾਂਹ ਸਾਡੀ
ਪਕੜੀ,
ਸ਼੍ਰੀ ਹਰਗੋਬਿੰਦ ਕੇ ਚੰਦ, ਸ਼੍ਰੀ ਹਰਗੋਬਿੰਦ ਕੇ ਚੰਦ,
ਸ਼੍ਰੀ ਹਰਗੋਬਿੰਦ ਕੇ ਚੰਦ, ਸ਼੍ਰੀ ਹਰਗੋਬਿੰਦ ਕੇ ਚੰਦ।
ਸੱਚੇ ਪਾਤਸ਼ਾਹ ਗਹੋ ਬਾਹੋਂ ਡੂਬਤ ਸਭ ਜਾਈ, ਮਹਾਰਾਜ ਸਾਡੀ ਬਾਂਹ ਫੜੋ, ਸਾਡਾ ਧਰਮ ਡੁੱਬਦਾ ਜਾ ਰਿਹਾ ਸੱਚੇ ਪਾਤਸ਼ਾਹ।
ਕਰਨ ਧਾਰ ਬਨ ਪਾਰ ਕਰੋ
ਸੱਚੇ ਪਾਤਸ਼ਾਹ, ਇਸ ਸਮੇਂ ਜੇ ਕੋਈ ਸਾਡੇ ਡੁੱਬਦੇ ਹੋਏ ਧਰਮ ਵਾਸਤੇ ਮਲਾਹ ਬਣੇਗਾ ਤਾਂ ਤੁਸੀਂ ਬਣੋਗੇ ਮਹਾਰਾਜ। ਹਮ ਡੋਲਤ ਬੇੜੀ ਪਾਪ ਭਰੀ ਹੈ, ਸਾਡੇ ਧਰਮ ਦੀ ਬੇੜੀ ਡੁੱਬ ਰਹੀ ਹੈ ਸੱਚੇ ਪਾਤਸ਼ਾਹ, ਕਿਰਪਾ ਕਰੋ ਮਲਾ ਬਣ ਕੇ ਸਾਡੀ ਰਾਖੀ ਕਰੋ ਸੱਚੇ ਪਾਤਸ਼ਾਹ। ਹਾਂਜੀ,
ਜਗ ਤੇ ਬਿਨਸਨ ਲਗੈ ਧਰਮ ਜਬ,
ਸਾਡਾ ਧਰਮ ਮਹਾਰਾਜ ਜਗਤ ਤੋਂ ਨਾਸ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਕੋਈ ਵੀ ਹਿੰਦੂ ਧਰਮ ਨਹੀਂ ਧਾਰਨ ਕਰੇਗਾ। ਮਹਾਰਾਜ ਅਸੀਂ ਗ੍ਰੰਥਾਂ ਵਿੱਚ ਇਹ ਗੱਲ ਪੜ੍ਹੀ ਹੈ, ਜਗਤ ਵਿੱਚ ਜਦੋਂ ਧਰਮ ਨਾਸ ਹੋਣ ਲੱਗਦਾ ਨਾ, ਹਾਂਜੀ,
ਪ੍ਰਭ ਅਵਤਾਰ ਸੁਧਾਰ ਤੁਰਤ ਤਬ,
ਤੇ ਉਦੋਂ ਰੱਬ ਆਪਣਾ ਸਰੀਰ ਧਾਰਨ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ, ਭਾਵ ਪਰਮੇਸ਼ਰ ਅਵਤਾਰ ਧਾਰਨ ਕਰਦਾ ਹੈ। ਹਾਂਜੀ,
ਬਨੈ ਸਹਾਇਕ ਲੇ ਉਬਾਰ,
ਹਾਂਜੀ,
ਸੁਨੀਅਤ ਕਥਾ ਪੁਰਾਣ ਮਝਾਰ,
ਅਸੀਂ ਪੁਰਾਣਾ ਵਿੱਚ ਇਹ ਕਥਾ ਸੁਣਦੇ ਆਏ। ਗੁਰਮੁਖੋ ਇੱਕ ਗੱਲ ਪੱਕੀ ਰੱਖੋ, ਰੱਬ ਦੇ ਪਿਆਰਿਆਂ ਨੂੰ ਜਦੋਂ ਕੋਈ ਤੰਗ ਕਰਦਾ, ਇਹਨੂੰ ਪੱਕਾ ਰੱਖਣਾ ਜੀ ਆਪਣੇ ਹਿਰਦੇ ਵਿੱਚ, ਤੇ ਪਰਮੇਸ਼ਰ ਜੀ ਫਿਰ ਰੂਪ ਧਾਰਨ ਕਰਕੇ ਪਹੁੰਚ ਜਾਂਦੇ ਜੀ ਉੱਥੇ ਜੀ, ਆਪ ਪਹੁੰਚਦਾ ਰੱਬ ਜੀ, ਕਿਸੇ ਨੂੰ ਨਹੀਂ ਭੇਜਦੇ, ਪਰਮੇਸ਼ਰ ਜੀ ਆਪ ਪਹੁੰਚਦੇ। ਹਾਂਜੀ, ਇੱਕ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਮੈਂ ਬੜੀ ਵਾਰ ਇਹ ਗੱਲ ਕਰ ਸੁਣਦਾ ਆ ਰਿਹਾ ਵੀ ਰੱਬ ਭਗਤਾਂ ਦੀ ਲਾਜ ਰੱਖਦਾ, ਰੱਬ ਭਗਤਾਂ ਨੂੰ ਬਚਾਉਣ ਆਪ ਆਉਂਦਾ। ਰਾਜਾ ਕਹਿਣ ਲੱਗਾ ਵੀ ਰੱਬ ਸਾਡੇ ਵਰਗਿਆਂ ਦੀ ਡਿਊਟੀ ਲਾ ਦੇ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਬੜੇ ਧਿਆਨ ਨਾਲ ਗੱਲ ਸੁਣਿਓ, ਬੜੇ ਬੜੇ ਚੰਗੇ ਬੰਦਿਆਂ ਦੇ ਅੰਦਰ ਵੀ ਤਰਕ ਪੈਦਾ ਹੋ ਜਾਂਦੀ ਜੀ, ਬੜੇ ਬੜੇ ਚੰਗੇ ਬੰਦਿਆਂ ਦੇ ਅੰਦਰ ਵੀ। ਰੱਬ ਸਾਡੀ ਡਿਊਟੀ ਲਾ ਦੇ ਕਹਿਣ ਲੱਗਾ, ਰੱਬ ਪਰਮੇਸ਼ਰ ਜੀ ਨੂੰ ਆਪ ਸਰੀਰ ਧਾਰਨ ਦੀ ਕੀ ਲੋੜ ਹੈ। ਵਜ਼ੀਰ ਕਹਿਣ ਲੱਗਾ ਰਾਜਾ ਸਾਹਿਬ ਸਮਾਂ ਆਉਣ ਤੇ ਮੈਂ ਇਹ ਗੱਲ ਸਿੱਧ ਕਰਾਂਗਾ, ਜਦੋਂ ਪਰਮੇਸ਼ਰ ਦੇ ਭਗਤ ਦੁਖੀ ਹੁੰਦੇ ਨੇ ਪਰਮੇਸ਼ਰ ਦੀ ਰਾਖੀ ਕਰਨ ਵਾਸਤੇ ਆਪ ਆਉਂਦੇ ਨੇ, ਸਮਾਂ ਆਉਣ ਤੇ ਮੈਂ ਗੱਲ ਸਿੱਧ ਕਰਾਂਗਾ। ਇੱਕ ਦਿਨ ਰਾਜਾ ਫਿਰ ਬੇੜੀ ਦੀ ਸੈਰ ਕਰਨ ਨੂੰ ਤੁਰਿਆ ਜੀ, ਨਾਲ ਉਹਨੇ ਆਪਣਾ ਪੁੱਤ ਲਿਆ ਜੀ, ਨਾਲ ਹੀ ਵਜ਼ੀਰ ਤੇ ਨਾਲ ਕੁਝ ਸੈਨਿਕ ਜੀ। ਰਾਜਾ ਬੇੜੀ ਦੀ ਸੈਰ ਕਰ ਰਿਹਾ ਦਰਿਆ ਦੇ ਵਿੱਚ ਜੀ, ਹਾਂਜੀ, ਤੇ ਰਾਜੇ ਦਾ ਧਿਆਨ ਨਾ ਦੂਜੇ ਪਾਸੇ ਗਿਆ ਜੀ। ਜਦੋਂ ਰਾਜੇ ਦਾ ਧਿਆਨ ਦੂਸਰੇ ਪਾਸੇ ਗਿਆ ਨਾ ਜੀ, ਵਜ਼ੀਰ ਨੇ ਰਾਜੇ ਦੀ ਪੁੱਤ ਦੀ ਬਾਂਹ ਫੜੀ ਤੇ ਪੁੱਤ ਚੁੱਕ ਕੇ ਦਰਿਆ ਚ ਸੁੱਟ ਦਿੱਤਾ ਜੀ। ਰਾਜੇ ਨੇ ਵੇਖਿਆ ਮੇਰਾ ਪੁੱਤ ਦਰਿਆ ਚ ਡੁੱਬ ਰਿਹਾ ਜੀ। ਰਾਜੇ ਨੇ ਨਾ ਵਜ਼ੀਰ ਨੂੰ ਆਖਿਆ, ਨਾ ਕਿਸੇ ਸੈਨਿਕ ਨੂੰ ਆਖਿਆ। ਰਾਜੇ ਨੇ ਮਾਰੀ ਛਾਲ ਤੇ ਰਾਜਾ ਆਪਣਾ ਪੁੱਤ ਬਾਹਰ ਕੱਢ ਕੇ ਲੈ ਆਇਆ ਜੀ। ਵਜ਼ੀਰ ਕਹਿਣ ਲੱਗਾ ਵੀ ਰਾਜਾ ਜੀ, ਤੁਸੀਂ ਸਾਨੂੰ ਵੀ ਕਹਿ ਸਕਦੇ ਸੀ। ਅੱਜ ਕੇ ਆਖੋ ਵਾਹਿਗੁਰੂ, ਤੁਸੀਂ ਸਾਨੂੰ ਕਹਿ ਦਿੰਦੇ, ਇੰਨੇ ਸਿਪਾਹੀ ਲਾਗੇ ਖਲੋਤੇ ਸਨ, ਹੈ ਤੁਸੀਂ ਉਹਨਾਂ ਨੂੰ ਕਹਿੰਦੇ, ਤੁਸੀਂ ਮੈਨੂੰ ਕਹਿ ਦਿੰਦੇ, ਤੁਸੀਂ ਆਪ ਹੀ ਛਾਲ ਮਾਰਤੀ। ਕਹਿਣ ਲੱਗਾ ਹੱਦ ਹੋ ਗਈ, ਮੇਰਾ ਪੁੱਤ ਮੈਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ, ਉਹਦੇ ਵਾਸਤੇ ਮੈਂ ਕਿਸੇ ਵੀ ਪ੍ਰਕਾਰ ਦਾ ਵਿਸਾਹ ਨਹੀਂ ਲੈ ਸਕਦਾ, ਭਾਵ ਰਿਸਕ ਨਹੀਂ ਲੈ ਸਕਦਾ ਜੀ। ਜਦੋਂ ਨੂੰ ਤੁਹਾਨੂੰ ਆਵਾਜ਼ ਮਾਰਨੀ, ਉਦੋਂ ਨੂੰ ਮੈਂ ਬਾਹਰ ਕੱਢ ਲਿਆਇਆ ਜੀ। ਵਜ਼ੀਰ ਕਹਿਣ ਲੱਗਾ ਬਸ ਇੰਨੀ ਕੋ ਗੱਲ ਹੈ, ਕੋਈ ਗੱਲ ਚੇਤਾ ਆਈ? ਰਾਜਾ ਕਹਿੰਦਾ ਨਹੀਂ। ਕਹਿਣ ਲੱਗੇ ਤੁਸੀਂ ਇੱਕ ਦਿਨ ਮੈਨੂੰ ਆਖਿਆ ਸੀ ਵੀ ਰੱਬ ਸਾਡੀ ਡਿਊਟੀ ਲਾਏ ਹਾਂ, ਰੱਬ ਆਪ ਕਿਉਂ ਆਉਂਦਾ? ਕੱਜ ਕੇ ਆਖੋ ਵਾਹਿਗੁਰੂ। ਬਸ ਜਿਵੇਂ ਤੁਸੀਂ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਸਭ ਕੁਝ ਦਾਅ ਤੇ ਲਾਤਾ ਨਾ, ਆਪਣੀ ਵੀ ਪਰਵਾਹ ਨਹੀਂ ਕੀਤੀ ਤੇ ਮਾਰੀ ਛਾਲ ਤੇ ਆਪ ਡੁੱਬਣ ਨੂੰ ਵੀ ਤਿਆਰ ਹੋ ਗਏ। ਜਦੋਂ ਰੱਬ ਦੇ ਭਗਤ ਵੀ ਦੁਖੀ ਹੁੰਦੇ ਫਿਰ ਰੱਬ ਜੀ ਆਪ ਹੀ ਆਉਂਦੇ ਨੇ। ਕਹਿਣ ਲੱਗੇ ਗੱਜ ਕੇ ਆਖੋ, ਫਿਰ ਪਰਮੇਸ਼ਰ ਜੀ ਆਪ ਆਉਂਦੇ। ਇਹ ਸਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਨ ਦੇ, ਹੇ ਮਹਾਰਾਜ ਅਸੀਂ ਇਹ ਗੱਲ ਸੁਣਦੇ ਆਏ ਆ ਵੀ ਪਰਮੇਸ਼ਰ ਜੀ ਸਰੀਰ ਧਾਰਨ ਕਰਕੇ ਆਉਂਦੇ ਜਦੋਂ ਭਗਤ ਲੋਕ ਦੁਖੀ ਹੁੰਦੇ ਨੇ। ਹਾਂਜੀ,
ਅਵਤਾਰ ਆਪ ਕੋ ਹੋਵਾ।
ਮਹਾਰਾਜ ਉਹੋ ਹੀ ਅਵਤਾਰ ਹੁਣ ਤੁਹਾਡਾ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਹੁਣ ਸਾਡੀ ਰਾਖੀ ਕਰੋ। ਹਾਂਜੀ,
ਮਹਾ ਪ੍ਰਤਾਪ ਜਗਤ ਮੈਂ ਜੋਵਾ।
ਆਪ ਜੀ ਦਾ ਬਹੁਤਾ ਵੱਡਾ ਪ੍ਰਤਾਪ ਹੈ ਸੱਚੇ ਪਾਤਸ਼ਾਹ, ਕਿਰਪਾ ਕਰੋ, ਦਇਆ ਕਰੋ ਤੇ ਹੁਣ ਸਾਡਾ ਧਰਮ ਦੀ ਰਾਖੀ ਕਰੋ ਜੀ। ਇਸ ਤਰੀਕੇ ਨਾਲ ਇਕੱਲੇ ਇਕੱਲੇ ਬ੍ਰਾਹਮਣ ਵੀਰ ਨੇ ਬੜੇ ਤਰਲੇ ਲਏ ਮਹਾਰਾਜ ਦੇ ਚਰਨਾਂ ਵਿੱਚ। ਹਾਂਜੀ,
ਦੋਹਰਾ ਸੁਨਤ ਜਨ ਤੇ ਸਤਿਗੁਰੂ ਚਿਤਵਤ ਭਏ ਉਪਾਏ।
ਗੱਜ ਕੇ ਆਖੋ ਵਾਹਿਗੁਰੂ। ਇੱਕ ਹੱਥ ਵਿੱਚ ਸਤਿਗੁਰੂ ਨੇ ਚਿੱਠੀ ਫੜੀ ਜੀ ਤੇ ਬਚਨ ਮਹਾਰਾਜ ਉਹਨਾਂ ਦੇ ਸੁਣ ਰਹੇ ਜੀ। ਹੁਣ ਮਹਾਰਾਜ ਉਹਨਾਂ ਦੇ ਬਚਨ ਸੁਣ ਕੇ ਨਾ ਜੀ ਤੇ ਉਪਾਅ ਚੇਤਾ ਕਰ ਰਹੇ। ਵੈਸੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸਤਿਗੁਰੂ ਨੂੰ ਤੇ ਪਤਾ ਹੀ ਹੈ ਵੀ ਕੀ ਕਰਨਾ। ਮਹਾਰਾਜ ਉਹਨਾਂ ਦੇ ਬਚਨ ਬੜੇ ਧਿਆਨ ਨਾਲ ਸੁਣੇ ਜੀ ਸਾਰੇ। ਹਾਂਜੀ,
ਸ੍ਰੀ ਨਾਨਕ ਕੋ ਬਰ ਮਹਾ ਰਾਜ ਤੁਰਖ ਬੜ ਪਾਈ।
ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਤੁਰਕ ਵਾਹਿਗੁਰੂ ਉਹਨਾਂ ਨੂੰ ਬ੍ਰਾਹਮਣ ਵੀਰਾਂ ਨੂੰ ਕਹਿਣ ਲੱਗੇ, ਭਾਈ ਆ ਜਿਹੜਾ ਤੁਰਕਾਂ ਦਾ ਬਹੁਤਾ ਵੱਡਾ ਰਾਜ ਹੋਇਆ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਹੋਇਆ। ਕਹਿਣ ਲੱਗੇ ਗੱਜ ਕੇ ਆਖੋ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨਾਲ ਹੋਇਆ ਜੀ। ਥੋੜਾ ਜਿਹਾ ਪਿਛਲਾ ਇਤਿਹਾਸ ਮੈਂ ਦੱਸਣ ਲੱਗਾ ਗੁਰਮੁਖੋ। ਬਾਬਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨਾ ਜੀ ਆਪਣੀ ਕੈਦ ਵਿੱਚ ਪਾਉਂਦਾ ਜੀ। ਜਦੋਂ ਉਹਨੇ ਕੈਦ ਵਿੱਚ ਪਾਇਆ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਿਉਂ ਇਹ ਕਰ ਜਾਂਦੇ ਜੀ ਰਾਜਾ ਜੀ, ਕੈਦ ਵਿੱਚ ਪਾਇਆ ਤੇ ਗੁਰੂ ਸਾਹਿਬ ਅੱਗੇ ਚੱਕੀ ਲਾ ਦਿੱਤੀ ਜੀ। ਹਾਂਜੀ, ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਚੱਕੀ ਪਈ। ਮਹਾਰਾਜ ਕਹਿਣ ਲੱਗੇ ਮਰਦਾਨਿਆ ਤਾਰ ਛੇੜ ਬਾਣੀ ਆਈ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਨਾ ਤਾਰ ਛੇੜ ਬਾਣੀ ਆਈ ਹੈ ਤੇ ਮਰਦਾਨਾ ਜੀ ਨੇ ਤਾਰ ਛੇੜੀ, ਮਹਾਰਾਜ ਨੇ ਬਾਬਰ ਦੀ ਚੱਕੀ ਵਿੱਚ ਵਾਹਿਗੁਰੂ ਬਾਬਰ ਦੀ ਕੈਦ ਵਿੱਚ ਕੀਰਤਨ ਕੀਤਾ ਜੀ। ਉਹ ਤੁਸੀਂ ਸ਼ਬਦ ਸੁਣਿਆ ਹੋਏਗਾ, ਆਮ ਧਾਰਮਿਕ ਗੀਤ ਗਾਉਂਦੇ ਵੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ, ਜੋ ਕਿ ਬਾਬਰ ਦੇ ਕੈਦ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਵੀ ਬੋਲੇ ਸਤ ਕਰਤਾਰ। ਹਾਂਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਕੀਰਤਨ ਤੇ ਚੱਕੀ ਆਪੇ ਹੀ ਘੁੰਮਣ ਲੱਗ ਪਈ ਜੀ। ਉਹ ਕੱਲੀ ਗੁਰੂ ਨਾਨਕ ਸਾਹਿਬ ਜੀ ਦੀ ਨੀ ਜੀ, ਜਿੰਨੇ ਹੋਰ ਕੈਦੀ ਸੀ ਨਾ ਜੀ, ਜਿੱਥੇ ਜਿੱਥੇ ਕੀਰਤਨ ਦੀ ਆਵਾਜ਼ ਗਈ ਉੱਥੇ ਉੱਥੇ ਚੱਕੀਆਂ ਆਪੇ ਚੱਲਣ ਲੱਗ ਪਈਆਂ ਜੀ। ਉਹ ਪਹਿਰੇਦਾਰ ਆ ਕੇ ਵੇਖਣ ਲੱਗ ਪਏ, ਉਹਨਾਂ ਜਾ ਕੇ ਦਿਨੇ ਬਾਬਰ ਨੂੰ ਦੱਸਿਆ ਵੀ ਬਾਬਰ ਪਾਤਸ਼ਾਹ ਜੀ ਰਾਤੀ ਤੇ ਜਗਰਾਤਾ ਹੁੰਦਾ ਰਿਹਾ। ਉਹ ਕਹਿੰਦਾ ਵੀ ਕੀ ਹੋਇਆ? ਕਹਿਣ ਲੱਗੇ ਉਹ ਜਿਹੜੇ ਆਏ ਨੇ ਨਾ ਜਿਨ੍ਹਾਂ ਦੇ ਚਿਹਰੇ ਤੇ ਨੂਰ ਬੜਾ, ਰਾਤੀ ਉਹ ਕੁਛ ਬੋਲਦੇ ਸੀ ਗਾਉਂਦੇ ਸੀਗੇ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾਂਦੀ ਸੀ ਉੱਥੇ ਉੱਥੇ ਚੱਕੀਆਂ ਆਪੇ ਘੁੰਮਦੀਆਂ ਜਾਂਦੀਆਂ ਸੀਗੀਆਂ ਜੀ। ਬਾਬਰ ਦੇ ਮਨ 'ਚ ਸ਼ਰਧਾ ਵਧੀ, ਬਾਬਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਆਇਆ ਜੀ ਕੈਦ ਵਿੱਚ। ਬੜੇ ਸਤਿਕਾਰ ਨਾਲ ਆਪਣੇ ਅਸਥਾਨ 'ਤੇ ਲੈ ਗਿਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਖੁਸ਼ ਕਰਨ ਦੇ ਬੜੇ ਤਰੀਕੇ ਲੱਭੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਿਆਂ ਕਰਨਾ ਛੱਡ ਦੇ, ਕਹਿਣ ਲੱਗਾ ਛੱਡਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਫਿਰ, ਤੇਰੀਆਂ ਕੁੱਲਾਂ ਰਾਜ ਕਰਨਗੀਆਂ ਇੱਥੇ, ਕਹਿਣ ਲੱਗੇ। ਹਾਂਜੀ, ਆ ਅਕਬਰ ਉਸੇ ਕੁੱਲ ਦਾ ਸੀਗਾ ਜੀ। ਮਹਾਰਾਜ ਕਹਿੰਦੇ ਤੇਰੀਆਂ ਕੁੱਲਾਂ ਰਾਜ ਕਰਨਗੀਆਂ ਜੀ। ਬਾਬਰ ਨੂੰ ਇਹ ਸ਼ਬਦ ਵਰਤਿਆ, ਪਰ ਨਾਲ ਇੱਕ ਹੋਰ ਸ਼ਬਦ ਵਰਤਿਆ ਜੀ। ਮਹਾਰਾਜ ਕਹਿੰਦੇ ਬਾਬਰ ਇੱਕ ਗੱਲ ਦਾ ਚੇਤਾ ਰੱਖੀ, ਕੁੱਲਾਂ ਤਾਂ ਤੇਰੀਆਂ ਰਾਜ ਕਰਨਗੀਆਂ, ਪਰ ਜਦੋਂ ਤੇਰੀ ਕੁੱਲ ਵਿੱਚੋਂ ਕਿਸੇ ਵੀ ਬਾਦਸ਼ਾਹ ਨੇ ਆਮ ਗਰੀਬ ਲੋਕਾਂ ਨੂੰ ਤੰਗ ਕੀਤਾ ਨਾ, ਜਿਹੜਾ ਰਾਜ ਭਾਗ ਬਖਸ਼ ਰਹੇ ਹਾਂ ਸਿਰ ਦੇ ਕੇ ਵਾਪਸ ਲੈ ਲਾਂਗੇ, ਕਹਿਣ ਲੱਗੇ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਸੀਗਾ ਜੀ। ਹਾਂਜੀ, ਉਹ ਹੁਣ ਸਮਾਂ ਆ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਦੱਸ ਰਹੇ ਜੀ ਜਿਹੜੇ ਆਏ ਕਸ਼ਮੀਰ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼੍ਰੀ ਨਾਨਕ ਕੋ ਬਰ ਮਹਾਰਾਜ ਤੁਰਕ ਵੱਡ ਪਾਏ। ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਤੁਰਕ ਇੰਨਾ ਵੱਡਾ ਰਾਜ ਪ੍ਰਾਪਤ ਕਰ ਗਏ, ਕਹਿਣ ਲੱਗੇ। ਹਾਂਜੀ,
ਚੌਪਈ ਤਿਸ ਕੋ ਬਨੈ ਮਿਟਾਵਨ ਜੈਸੇ।
ਹਾਂਜੀ,
ਅਨੇਕ ਯਤਨ ਚਿਤ ਵਤ ਚਿਤ ਤੈਸੇ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਸਮਾਂ ਆ ਗਿਆ ਇਹਨਾਂ ਦਾ ਜਿਹੜਾ ਰਾਜ ਭਾਗ ਹੈ ਨਾ ਉਹ ਖਤਮ ਕਰ ਦਈਏ, ਕਹਿਣ ਲੱਗੇ। ਬੜੀ ਲੰਮੀ ਕਥਾ ਪੰਥ ਪ੍ਰਕਾਸ਼ ਗ੍ਰੰਥ ਵਿੱਚ ਇਸ ਪ੍ਰਥਾ ਲਿਖੀ ਜੀ, ਬਹੁਤ ਲੰਮੀ ਕਥਾ ਲਿਖੀ ਹੋਈ ਜੀ। ਮਹਾਰਾਜ ਕਹਿੰਦੇ ਸਮਾਂ ਆ ਗਿਆ ਇਹਨਾਂ ਤੁਰਕਾਂ ਦਾ ਰਾਜ ਭਾਗ ਖਤਮ ਕਰਨ ਦਾ। ਹਾਂਜੀ,
ਕੇਤਕ ਦੇਰ ਗੁਰ ਤੁਸਨ ਠਾਨੀ।
ਹਾਂਜੀ,
ਪਿਖ ਮੂਖ ਸਭ ਸਭਾ ਨਾ ਕੋ ਕਹਿ ਬਾਨੀ।
ਰੱਜ ਕੇ ਆਖੋ ਵਾਹਿਗੁਰੂ। ਕੇਤਕ ਦੇਰ ਗੁਰ ਤੁਸਨ ਠਾਨੀ, ਕੁਝ ਸਮਾਂ ਤੇ ਮਹਾਰਾਜ ਚੁੱਪ ਰਹੇ ਜੀ। ਪਿਖ ਮੁਖ ਸਭਾ ਨਾ ਕੋ ਕਹਿ ਬਾਨੀ, ਗੁਰੂ ਸਾਹਿਬ ਚੁੱਪ ਤੇ ਕਿਸੇ ਦਾ ਹੀ ਆ ਨਹੀਂ ਪੈ ਰਿਹਾ ਵੀ ਮਹਾਰਾਜ ਨੂੰ ਪੁੱਛਣ ਦਾ ਵੀ ਮਹਾਰਾਜ ਤੁਸੀਂ ਚੁੱਪ ਕਿਉਂ ਜੇ। ਸਾਰੇ ਚੁੱਪ ਕਰਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਜੀ। ਹਾਂਜੀ,
ਕਰ ਮੈਂ ਧਰੀ ਪਤ੍ਰਿਕਾ ਬਾਚੀ,
ਹੱਥ ਵਿੱਚ ਗੁਰੂ ਸਾਹਿਬ ਨੇ ਉਹ ਮਹਾਦੇਵ ਜੀ ਦੀ ਚਿੱਠੀ ਫੜੀ ਹੈ ਜੀ। ਹਾਂਜੀ,
ਸੇਵਕੀ ਲਿਖਤ ਦੇਖ ਹਿਤ ਰਾਚੀ।
ਮਹਾਰਾਜ ਬੜੇ ਧਿਆਨ ਨਾਲ ਬਾਰ ਬਾਰ ਉਹ ਚਿੱਠੀ ਪੜ ਰਹੇ ਸੱਚੇ ਪਾਤਸ਼ਾਹ। ਹਾਂਜੀ,
ਪਠੀ ਸਗਲ ਹੀ ਠਾਨੀ ਮੌਨ।
ਹਾਂਜੀ,
ਦੇਖਤ ਰਹੇ ਨਾ ਬੋਲਿਓ ਕੌਣ।
ਸੱਚੇ ਪਾਤਸ਼ਾਹ ਨੇਤਰ ਬੰਦ ਕਰਕੇ ਚੁੱਪ ਹੋ ਗਏ ਜੀ, ਕੁਝ ਸਮਾਂ ਸ਼ਾਂਤ ਹੋ ਗਏ ਜੀ। ਕੁਝ ਸਮਾਂ ਸ਼ਾਂਤ ਰਹਿਣ ਤੋਂ ਬਾਅਦ, ਹਾਂਜੀ,
ਚਤਰ ਘਟੀ ਲਗ ਤੂਸ਼ਨ ਰਹੇ।
ਹਾਂਜੀ,
ਨਹਿ ਉਪਾਏ ਕੋ ਉਰ ਮਹਿ ਰਹੇ।
ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਧਾ ਤਾਂ ਨਹੀਂ ਦੱਸਿਆ ਵੀ ਹੁਣ ਆਪਾਂ ਸਿਰ ਦੇਣਾ, ਗੱਜ ਕੇ ਆਖੋ। ਸਿੱਧਾ ਤਾਂ ਨਹੀਂ ਦੱਸਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਬ੍ਰਾਹਮਣ ਵੀਰਾਂ ਨੂੰ ਇੱਕ ਬਚਨ ਕਹਿ ਰਹੇ, ਗੁਰਮੁਖੋ ਆਹ ਜਿਹੜਾ ਬਚਨ ਹੈ ਨਾ ਉਹ ਸਾਡੇ ਸਿੱਖ ਇਤਿਹਾਸ ਵਿੱਚ ਬੜੀ ਵੱਡੀ ਕ੍ਰਾਂਤੀ ਲੈ ਕੇ ਆਉਂਦਾ ਜੀ। ਆ ਬਚਨ ਐਵੇਂ ਨਹੀਂ ਚਾਹੇਗਾ, ਇੱਥੋਂ ਫਿਰ ਦਸ਼ਮੇਸ਼ ਜੀ ਦੀਆਂ ਬਰਕਤਾਂ ਦਾ ਵੀ ਸਾਨੂੰ ਪਤਾ ਲੱਗਦਾ ਜੀ। ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ, ਗੁਰਮੁਖੋ ਇਸ ਸਮੇਂ ਕੁਝ ਪ੍ਰਸੰਗ ਅੱਗੇ ਜਾ ਕੇ ਆਉਣਗੇ ਵੀ ਮਹਾਰਾਜ ਪਟਨਾ ਸਾਹਿਬ ਤੋਂ ਵਾਪਸ ਕਿਵੇਂ ਆਏ ਜੀ ਅਨੰਦਪੁਰ ਸਾਹਿਬ, ਪਰ ਆਹ ਜਦੋਂ ਪ੍ਰਸੰਗ ਵਰਤਿਆ ਨਾ ਉਸ ਸਮੇਂ ਦਸਵੇਂ ਪਾਤਸ਼ਾਹ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੋਇਆ ਸੀਗਾ ਜੀ, ਉਹ ਵੀ ਸਾਹਮਣੇ ਲੱਗ ਗਏ ਸਨ। ਕਿਵੇਂ ਆਏ ਮਹਾਰਾਜ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ, ਉਹ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਨੇ ਅੱਗੇ ਲਿਖੇ ਜੀ। ਪਰ ਮਹਾਰਾਜ ਕੁਝ ਸਮਾਂ ਸ਼ਾਂਤ ਰਹਿ ਕੇ ਨਾ ਜੀ, ਤੇ ਮਹਾਰਾਜ ਇਸ ਤਰ੍ਹਾਂ ਬਚਨ ਕਰਦੇ ਜੀ। ਹਾਂਜੀ,
ਆਪਣੋ ਸਿਰ ਦੇ ਕੁਰੋਂ ਕਰੈ,
ਹਾਂਜੀ,
ਬਖਸ਼ਿਓ ਰਾਜ ਸਰਬ ਇਮ ਹਰੈ।
ਲੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹਨਾਂ ਬ੍ਰਾਹਮਣ ਵੀਰਾਂ ਨੂੰ ਡਾਇਰੈਕਟ ਤਾਂ ਨਹੀਂ ਦੱਸ ਰਹੇ ਜੀ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਸ ਸਮੇਂ ਤੁਹਾਡਾ ਧਰਮ ਤਾਂ ਬਚ ਸਕਦਾ ਜਦੋਂ ਕੋਈ ਬਹੁਤ ਵੱਡੇ ਮਹਾਂਪੁਰਸ਼ ਆਪਣਾ ਬਲੀਦਾਨ ਦੇ ਦੇਣ, ਕਹਿਣ ਲੱਗੇ। ਬਲੀਦਾਨ ਤੋਂ ਭਾਵ ਕੁਰਬਾਨੀ ਦੇ ਦੇਣ ਜੀ। ਜੇ ਕੋਈ ਬਹੁਤ ਵੱਡੇ ਮਹਾਂਪੁਰਸ਼ ਕੁਰਬਾਨੀ ਦੇ ਦੇਣ ਨਾ ਤੇ ਫਿਰ ਤੁਹਾਡਾ ਧਰਮ ਬਚ ਸਕਦਾ ਜੀ, ਤੇ ਬਲਿਹਾਰ ਜਾਇਆ ਕਰੋ ਦਸਵੇਂ ਪਾਤਸ਼ਾਹ ਤੋਂ, ਕਿਉਂਕਿ ਇਹ ਪ੍ਰਚਲਿਤ ਇਤਿਹਾਸ ਹੈ ਵੀ ਉਸ ਸਮੇਂ ਦਸਵੇਂ ਪਾਤਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਜੇ ਇਹਨਾਂ ਦਾ ਧਰਮ ਮਹਾਨ ਆਤਮਾ ਦੀ ਕੁਰਬਾਨੀ ਦਿੱਤਿਆਂ ਬਚਦਾ ਹੈ ਤੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਇਸ ਦੁਨੀਆਂ ਤੇ ਹੋਰ ਕੌਣ ਹੋਏਗਾ? ਕਹਿਣ ਲੱਗੇ ਮਹਾਰਾਜ, ਇਸ ਸੰਸਾਰ ਵਿੱਚ ਸਭ ਤੋਂ ਵੱਡੇ ਮਹਾਂਪੁਰਸ਼ ਤੁਸੀਂ ਹੋ। ਹੁਣ ਇਸ ਗੱਲ ਦਾ ਭਾਵ ਲਿਓ, ਇਹ ਗੱਲ ਕਹਿਣ ਦਾ ਮਤਲਬ ਕੀ ਸੀਗਾ? ਇਹ ਗੱਲ ਕਹਿਣ ਦਾ ਮਤਲਬ ਸੀ ਵੀ ਜੇ ਕੁਰਬਾਨੀ ਦਿੱਤਿਆਂ ਇਹਨਾਂ ਦਾ ਧਰਮ ਬਚ ਜਾਂਦਾ ਤੇ ਪਿਤਾ ਜੀ ਫਿਰ ਆਪ ਜੀ ਕੁਰਬਾਨੀ ਦੇ ਦਿਓ ਜੀ। ਕੋਈ ਵੀ ਬਾਪ, ਵਾਹਿਗੁਰੂ, ਕੋਈ ਵੀ ਪੁੱਤ ਆਪਣੇ ਬਾਪ ਨੂੰ ਇਹ ਕਹਿ ਨਹੀਂ ਚ ਸਕਦਾ ਜੀ। ਭਾਈ ਸੰਤੋਖ ਸਿੰਘ ਜੀ ਨੇ ਨਾ ਜੀ ਦਸਵੇਂ ਪਾਤਸ਼ਾਹ ਦੀ ਸਿਫਤ ਵਿੱਚ ਇੱਕ ਸਵਈਆ ਲਿਖਿਆ ਜੀ। ਉਹ ਕਹਿੰਦੇ, ਸਿੰਘੋ ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ। ਸਾਰੇ ਪਾਸੇ ਇੱਕੋ ਹੀ ਧਰਮ ਵਿਖਣਾ ਸੀ, ਮੁਸਲਮਾਨ ਧਰਮ ਜੀ। ਕਿਸੇ ਨੂੰ ਅਧਿਕਾਰ ਨਹੀਂ ਸੀ ਹੋਣਾ ਆਪਣੇ ਧਰਮ ਦੀ ਮਰਜ਼ਾਦਾ ਅਨੁਸਾਰ ਰੱਬ ਨੂੰ ਧਿਆਉਣ ਦਾ ਜੀ, ਕਿਸੇ ਨੂੰ ਅਧਿਕਾਰ ਨਹੀਂ ਸੀ ਹੋਣਾ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ। ਜਿਹੜੇ ਮਹਾਨ ਧਾਰਮਿਕ ਗ੍ਰੰਥ ਸਨ ਨਾ, ਉਹਨਾਂ ਸਾਰਿਆਂ ਦੀ ਕੁਚੀਲਤਾ ਹੋ ਜਾਣੀ, ਨਾਸ ਹੋ ਜਾਣੇ ਸੀਗੇ ਜੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਤਸੱਕ ਜਾਤੇ। ਇਹ ਸਵਈਆ ਬੜੇ ਧਿਆਨ ਨਾਲ ਸੁਣਿਓ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਿੰਘੋ ਦੁਨੀਆਂ ਵਿੱਚ ਪਾਪ ਬਹੁਤ ਜ਼ਿਆਦਾ ਵੱਧ ਜਾਣਾ ਸੀਗਾ ਜੀ। ਅੱਜ ਕੇ ਆਖੋ, ਪਾਪ ਭਾਵੇਂ ਅੱਜ ਵੀ ਬੜਾ ਹੈਗਾ ਜੀ, ਪਰ ਉਹ ਕਹਿੰਦੇ ਨਹੀਂ, ਹੋਰ ਪਾਪ ਵੱਧ ਜਾਣਾ ਸੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਤਸੱਕ ਜਾਤੇ। ਆਸੇ ਪਾਸੇ ਜਿੰਨੇ ਵੱਖ ਵੱਖ ਤੁਸੀਂ ਧਰਮ ਵੇਖ ਰਹੇ ਹੋ ਨਾ, ਸਾਰਿਆਂ ਨਾਸ ਹੋ ਜਾਣਾ ਸੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਤਸੱਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਜਿੰਨੇ ਵਰਨ ਸਨ ਸਾਰਿਆਂ ਦਾ ਨਾਸ ਹੋ ਜਾਣਾ ਸੀਗਾ। ਦੇਵੀ ਦੇਵ ਦੇਹੋਰਾ, ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਉਹ ਕਹਿੰਦੇ, ਸਿੰਘੋ ਕਿਸੇ ਨੂੰ ਵੀ ਕਿਸੇ ਨੇ ਮੰਨਣਾ ਨਹੀਂ ਸੀਗਾ। ਕਹਿਣ ਲੱਗੇ, ਮੰਦਰ ਸਾਰੇ ਢਾ ਦਿੱਤੇ ਜਾਣੇ ਸੀ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਔਰੰਗਜ਼ੇਬ ਨੇ ਉਦੋਂ ਵੀ ਕਈ ਮੰਦਰ ਢਵਾਏ ਸਨ ਜੀ। ਗੱਜ ਕੇ ਆਖੋ, ਭਾਵੇਂ ਕਿ ਇਹ ਕੰਮ ਦੁਸ਼ਟਾਂ ਨੇ ਅਗਾਂਹ ਗੁਰੂ ਘਰਾਂ ਨਾਲ ਵੀ ਕੀਤਾ ਜੀ। ਕੱਲ੍ਹ ਬੜੇ ਵੱਡੇ ਪੱਧਰ 'ਤੇ ਕੌਮ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਜੀ। ਹਾਂਜੀ, ਹਰਿਦੁਆਰ ਹਰ ਕੀ ਪੌੜੀ 'ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਸਥਾਨ ਸੀਗਾ ਜੀ, ਜਿਹਨੂੰ 84 ਵਿੱਚ ਜਾਣ ਬੁੱਝ ਕੇ ਢਾ ਦਿੱਤਾ ਗਿਆ ਜੀ। ਹਾਂਜੀ, ਇਹ ਹੋਣ ਦੀਆਂ ਵੀ ਗੱਲਾਂ ਨੇ, ਪਰ ਔਰੰਗਜ਼ੇਬ ਨੇ ਉਦੋਂ ਇਹ ਕੰਮ ਕੀਤਾ ਸੀਗਾ ਵੀ ਮੰਦਰ ਢਵਾ ਦਿੱਤੇ ਸੀਗੇ ਜੀ। ਉਹ ਕਹਿੰਦੇ, ਕੋਈ ਦੇਵੀ ਦੇਵਤਾ ਨਹੀਂ ਸੀ ਹੋਣਾ, ਕੋਈ ਦੇਹਰਾ ਨਹੀਂ ਸੀ ਹੋਣਾ, ਕੋਈ ਵੇਦਾਂ ਪੁਰਾਣਾਂ ਦੀ ਕਥਾ ਨਹੀਂ ਸੀ ਹੋਣੀ। ਕਿਉਂ? ਕਹਿਣ ਲੱਗੇ, ਜੇ ਦਸਵੇਂ ਪਾਤਸ਼ਾਹ ਨਾ ਹੁੰਦੇ ਜੀ। ਗੱਜ ਕੇ ਆਖੋ, ਦੇਵੀ ਦੇਵ ਦੇਹੋਰਾ, ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਹਾਉਤੀ ਜੋਪੈ ਕਰੁਣਾ ਨਿਦਾਨ ਕੀ। ਉਹ ਕਹਿੰਦੇ, ਜੇ ਦਸਵੇਂ ਪਾਤਸ਼ਾਹ ਨਾ ਨਾ ਹੁੰਦੇ, ਅੱਜ ਪਾਪ ਹੋਰ ਵਧੇ ਹੋਣੇ ਸੀਗੇ ਜੀ। ਗੱਜ ਕੇ ਆਖੋ, ਭਾਵੇਂ ਬੰਦਾ ਮੰਨੇ ਜਾਂ ਨਾ ਮੰਨੇ, ਪਰ ਗੁਰਮੁਖੋ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣਾ ਪਿਤਾ ਤੋਰਿਆ ਹੈ। ਇੰਨੀ ਕੁ ਗੱਲ ਨੂੰ ਬੰਦਾ ਚੇਤੇ ਰੱਖੇ ਜੀ। ਸਾਰੇ ਧਰਮਾਂ ਦੇ ਵੀਰ ਇਸ ਗੱਲ ਨੂੰ ਚੇਤਾ ਰੱਖਣ ਜੀ। ਜਿਹੜੇ ਚੇਤੇ ਰੱਖ ਲੈਂਦੇ ਨਾ ਜੀ, ਫਿਰ ਉਹ ਕਿਸੇ ਵੀ ਧਰਮ ਦੇ ਹੋਣ ਜੀ, ਫਿਰ ਉਹ ਦਸਵੇਂ ਪਾਤਸ਼ਾਹ ਦਾ ਜਸ ਗਾਉਂਦੇ ਜੀ। ਪਿੱਛੇ ਜੇ ਮੈਂ ਵਟਸਐਪ 'ਤੇ ਵੇਖ ਰਿਹਾ ਸਾਂ, ਹਿੰਦੂ ਵੀਰ ਸੀਗੇ ਜੀ, ਉਹ ਹਾਰਮੋਨੀਅਮ 'ਤੇ ਨਾ ਜੀ ਇਸ ਸਵਈਏ ਦਾ ਕੀਰਤਨ ਕਰ ਰਹੇ ਸੀਗੇ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਹਾਉਤੀ ਜੋਪੈ ਕਰੁਣਾ ਨਿਦਾਨ ਕੀ। ਮੰਨਣ ਵਾਲੇ ਮੰਨਦੇ ਜੀ, ਪਰ ਜਿਨ੍ਹਾਂ ਮੈਂ ਨਾ ਮਾਨੂੰ ਦੀ ਰੱਟ ਫੜੀ ਹੈ, ਉਹਨਾਂ ਦੀ ਆਪਣੀ ਕਿਸਮਤ ਹੈਗੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਆਪਣੇ ਬਾਪੂ ਨੂੰ ਤੋਰਿਆ ਸੀਗਾ ਜੀ। ਭਾਈ ਸੰਤੋਖ ਸਿੰਘ ਜੀ ਇਸ ਪ੍ਰਸੰਗ ਨੂੰ ਕੁਝ ਇਸ ਤਰੀਕੇ ਨਾਲ ਦੱਸਦੇ ਜੀ, ਅੱਗੇ ਜਾ ਕੇ ਪ੍ਰਸੰਗ ਆ ਜਾਣਗੇ ਵੀ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਕਿਵੇਂ ਪਹੁੰਚੇ, ਉਹ ਕਥਾ ਅੱਗੇ ਜਾ ਕੇ ਲਿਖੀ ਹੈ ਜੀ ਭਾਈ ਸਾਹਿਬ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਸਮੇਂ ਕੋਈ ਬਹੁਤ ਵੱਡੇ ਮਹਾਂਪੁਰਸ਼ ਆਪਣਾ ਸਿਰ ਦੇਣ ਤਾਂ ਤੁਹਾਡਾ ਧਰਮ ਬਚ ਸਕਦਾ ਹੈ। ਗੱਦ ਕੇ ਆਖੋ, ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਬੇਨਤੀ ਕੀਤੀ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੈਗਾ ਦੁਨੀਆਂ ਤੇ ਜੀ। ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਸੀਗੇ ਇਹ ਗੱਲ ਸੁਣ ਕੇ ਜੀ, ਵੀ ਸਾਡੇ ਪੁੱਤਰ ਨੂੰ, ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਨੂੰ ਸੁਣ ਕੇ ਖੁਸ਼ ਹੋਏ ਵੀ ਇੰਨਾ ਵੱਡਾ ਇਹਨਾਂ ਦਾ ਜਿਗਰਾ ਜੀ। ਤੇ ਉਹਦਾ ਕਾਰਨ ਇਹ ਹੈ, ਦਸਵੇਂ ਪਾਤਸ਼ਾਹ ਨੇ ਆਪਣਾ ਪਿਤਾ ਤੋਰਿਆ, ਆਪਣੇ ਸੀਸ ਤੋਂ ਦੁਨਿਆਵੀ ਤੌਰ ਤੇ ਭਾਵੇਂ ਪਿਤਾ ਜੀ ਦਾ ਸਾਇਆ ਨਹੀਂ ਰਿਹਾ, ਪਰ ਗੁਰਮੁਖੋ ਸੰਸਾਰ ਵਿੱਚ ਲੱਖਾਂ ਬੱਚਿਆਂ ਦੇ ਸਿਰ ਤੇ ਪਿਤਾ ਦਾ ਸਾਇਆ ਦਸਵੇਂ ਪਾਤਸ਼ਾਹ ਕਰਕੇ ਹੈਗਾ ਜੀ, ਬੰਦਾ ਮੰਨੇ ਜਾਂ ਨਾ ਮੰਨੇ ਜੀ। ਹਾਂਜੀ, ਇਹ ਤੇ ਸੱਚਾਈ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਸੁਣਿਆ। ਹਾਂਜੀ,
ਅਪਰ ਉਪਾਏ ਨਾ ਬਨ ਹੈ ਕੋਈ,
ਹਾਂਜੀ,
ਭਲੀ ਪ੍ਰਕਾਰ ਵਿਚਾਰਿਓ ਸੋਈ,
ਹਾਂਜੀ,
ਕਰ ਨਿਸ਼ਚੈ ਔਰ ਮਹਿ ਜਬ ਲਹਿਓ,
ਲੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਅੰਦਰ ਨਿਸ਼ਚਾ ਕਰ ਲਿਆ ਜੀ, ਵੀ ਫਿਰ ਆਪਾਂ ਹੁਣ ਸ਼ਹੀਦੀ ਦੇਣ ਜਾਵਾਂਗੇ। ਭਾਵੇਂ ਮਹਾਰਾਜ ਨੇ ਉਦੋਂ ਹੀ ਫੁਰਨਾ ਬਣਾ ਲਿਆ ਜਦੋਂ ਕਸ਼ਮੀਰੀ ਪੰਡਿਤ ਆਏ ਜੀ, ਪਰ ਇਹ ਬਾਹਰੀ ਇੱਕ ਕਿਰਿਆ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਵਿਖਾਈ। ਹਾਂਜੀ,
ਦਿਜ ਗਨ ਸੰਗ ਗੁਰੂ ਤਬ ਕਹਿਓ,
ਤੇ ਸਾਰੇ ਬ੍ਰਾਹਮਣ ਵੀਰਾਂ ਨੂੰ ਜਿਹੜੇ ਹੱਥ ਜੋੜ ਕੇ ਅੱਗੇ ਬੈਠੇ ਤਰਲੇ ਲੈ ਰਹੇ ਸਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿਣ ਲੱਗ ਪਏ। ਹਾਂਜੀ,
ਵਿਪਰ ਬ੍ਰਿੰਦ ਤੁਮ ਇਕੱਠੇ ਹੋਵੋ,
ਹਾਂਜੀ,
ਕਰ ਹੋ ਸਕੇਲਨ ਜੈ ਸੁਭ ਜੋਵੋ,
ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਉਹਨਾਂ ਸਾਰੇ ਬ੍ਰਾਹਮਣ ਵੀਰਾਂ ਨੂੰ ਕਹਿਣ ਲੱਗੇ ਭਾਈ, ਕੱਲੇ ਤੁਸੀਂ ਨੀ, ਹੋਰ ਤੁਹਾਡੇ ਜਿੰਨੇ ਬ੍ਰਾਹਮਣ ਵੀਰ ਨੇ ਨਾ, ਸਾਰੇ ਇਕੱਠੇ ਹੋ ਜੋ। ਕਹਿਣ ਲੱਗੇ ਹਾਂਜੀ,
ਦਿੱਲੀ ਪੁਰਕੋ ਸਕਲ ਪਿਆਨੋ,
ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ। ਮਹਾਰਾਜ ਕਹਿੰਦੇ ਫਿਰ ਇਕੱਠੇ ਹੋ ਕੇ ਦਿੱਲੀ ਵਿੱਚ ਜਾਓ। ਕਹਿਣ ਲੱਗੇ ਹਾਂਜੀ,
ਤਹਾਂ ਜਾਏ ਨਿਜ ਬਿਰਥਾ ਬਖਾਨੋ,
ਉੱਥੇ ਜਾ ਕੇ ਆਪਣੀ ਸਾਰੀ ਬਿਰਥਾ ਦੱਸੋ। ਕਹਿਣ ਲੱਗੇ ਔਰੰਗਜ਼ੇਬ ਨੂੰ, ਹਾਂਜੀ,
ਹਮਰੇ ਛਤਰੀ ਹੈ ਜਜਮਾਨ,
ਰੱਜ ਕੇ ਆਖੋ ਵਾਹਿਗੁਰੂ। ਉਹਨਾਂ ਨੂੰ ਦੱਸ ਦਿਓ ਸਾਡੇ ਗੁਰੂ ਜੀ ਖੱਤਰੀ ਧਰਮ ਦੇ ਹਨ, ਗੱਜ ਕੇ ਆਖੋ ਵਾਹਿਗੁਰੂ, ਖੱਤਰੀ ਵਰਣ ਦੇ ਹਨ। ਹਾਂਜੀ, ਭਾਵ ਸ਼ਸਤਰਧਾਰੀ ਹਨ ਸਾਡੇ ਗੁਰੂ ਜੀ। ਹਾਂਜੀ,
ਤਿੰਨ ਤੇ ਕਰਹਿ ਖਾਨ ਅਰਪਾਨ,
ਅਸੀਂ ਉਹਨਾਂ ਦੇ ਕੋਲੋਂ ਸਿੱਖਿਆ ਲੈਨੇ ਆ, ਅਸੀਂ ਉਹਨਾਂ ਕੋਲੋਂ ਖਾਨੇ ਪੀਨੇ ਆ। ਹਾਂਜੀ,
ਰਹਿ ਅਲੰਬ ਸਦਾ ਹਮ ਤਾਹੂ,
ਉਹ ਹੀ ਸਾਡਾ ਆਸਰਾ ਨੇ। ਹਾਂਜੀ,
ਦਾਨ ਅਨੇਕ ਵਿਧਨ ਲੈ ਜਾਹੂ,
ਅਸੀਂ ਉਹਨਾਂ ਦੇ ਕੋਲ ਹੀ ਆਪਣੀ ਮਾਇਆ ਧਨ ਪਦਾਰਥ ਸਾਰਾ ਕੁਝ ਲੈ ਕੇ ਜਾਂਦੇ ਆ। ਹਾਂਜੀ,
ਤਿੰਨ ਮਹਿ ਲੀਜੈ ਨਾਮ ਹਮਾਰੋ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਦੋਂ ਔਰੰਗਜ਼ੇਬ ਪੁੱਛੇਗਾ ਵੀ ਫਿਰ ਉਹ ਕੌਣ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਅੱਗੇ ਜਾ ਕੇ ਸਾਡਾ ਨਾਮ ਲੈ ਲਿਓ। ਕਹਿਣ ਲੱਗੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਬਹਾਦਰ ਸਾਹਿਬ ਜੀ ਮਹਾਰਾਜ,
ਕੋਈ ਨੀਚੇ ਤੁਰਦਾ ਜੀ, ਕਿਸੇ ਦੀ ਮਦਦ ਕਰਨ ਵਾਸਤੇ ਕੋਈ ਨੀਚੇ ਤੁਰਦਾ ਜੀ। ਹਾਂਜੀ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਕੇ ਸਾਡਾ ਨਾਮ ਲਿਓ ਉੱਥੇ। ਹਾਂਜੀ,
ਕਰੋ ਬੁਲਾਵਨ ਸਕਲ ਉਚਾਰੋ,
ਉਹਨਾਂ ਨੂੰ ਕਿਹੋ ਵੀ ਜੇ ਸਾਡੇ ਗੁਰੂ ਜੀ ਮੁਸਲਮਾਨ ਬਣ ਗਏ ਤੇ ਅਸੀਂ ਸਾਰੇ ਆਪੇ ਹੀ ਮੁਸਲਮਾਨ ਬਣ ਜਾਵਾਂਗੇ, ਪਰ ਜੇ ਸਾਡੇ ਗੁਰੂ ਜੀ ਨਾ ਬਣੇ ਤੇ ਫਿਰ ਅਸੀਂ ਵੀ ਨੀਚੇ ਬਣਨਾ, ਸਾਡੇ ਗੁਰੂ ਜੀ ਨੂੰ ਸੱਦ ਕੇ ਪੁੱਛ ਲਓ। ਹਾਂਜੀ,
ਸੋ ਜਬ ਸੁਣ ਜਿਸ ਮਗ ਕੋ ਚਾਲੇ,
ਹਾਂਜੀ,
ਤਿੰਨ ਪੀਛੇ ਹਿੰਦੂ ਜਗ ਜਾਲੇ,
ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਜਿੰਨਾ ਵੀ ਹਿੰਦੂ ਜਗਤ ਹੈ ਉਹ ਸਾਰਾ ਸਾਡੇ ਗੁਰੂ ਭਾਵ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੱਛੇ ਚੱਲਦਾ ਹੈ, ਜਾ ਕੇ ਦੱਸ ਦਿਓ। ਗੁਰਮੁਖੋ, ਮੈਂ ਅੱਗੇ ਵੀ ਬੇਨਤੀ ਕੀਤੀ ਵੀ ਪਿਛਲੇ ਸਾਲ ਜਦੋਂ ਜੰਮੂ ਵਿੱਚ ਮਹਾਰਾਜ ਜੀ ਦੀ ਸ਼ਹੀਦੀ ਦੀ ਕਥਾ ਕਰਨ ਗਿਆ ਨਾ ਜੀ, ਤੇ ਹਿੰਦੂ ਵੀਰਾਂ ਨੇ ਇਹ ਪ੍ਰੋਗਰਾਮ ਰੱਖਿਆ ਸੀਗਾ ਜੀ, ਅੱਜ ਵੀ ਕਈ ਮੰਨਦੇ ਜੀ ਇਸ ਗੱਲ ਨੂੰ ਜੀ, ਤੇ ਬਹੁਤ ਵੱਡੇ ਲੀਡਰ ਨੇ ਇਹ ਗੱਲ ਆਖੀ, ਪਹਿਲਾਂ ਤੋਂ ਬੋਲੇ ਨਾ ਜੀ ਮਹਾਰਾਜ ਜੀ ਦੀ ਸ਼ਹਾਦਤ ਤੇ ਬਹੁਤ ਵੱਡਾ ਲੀਡਰ ਸੀਗਾ ਜੀ ਉਹ, ਜਦੋਂ ਆਸੇ ਪਾਸੋਂ ਕਿਹਾ ਨਾ ਵੀ ਨਹੀਂ ਕੁਝ ਨਾ ਕੁਝ ਬੋਲੋ, ਫਿਰ ਉਹਨਾਂ ਨੇ ਉਹ ਬੋਲਿਆ ਜੀ, ਉਹ ਆਪ ਵੀ ਹਿੰਦੂ ਸੀ ਬੰਦਾ ਜੀ, ਉਹ ਕਹਿਣ ਲੱਗਾ ਮੈਂ ਆਪਣੇ ਹਿੰਦੂ ਵੀਰਾਂ ਨੂੰ ਕਹਿ ਦੇਣਾ ਚਾਹੁੰਦਾ, ਤੁਸੀਂ ਜਿਹੜਾ ਆਪਣੇ ਗਲ ਵਿੱਚ ਜਨੇਊ ਪਾਇਆ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਆਂਦਰਾਂ ਦਾ ਜਨੇਊ ਹੈ। ਕਹਿਣ ਲੱਗੇ ਇਹ ਗੱਲ ਨੂੰ ਬੰਦਾ ਮੰਨੇ ਜਾਂ ਨਾ ਮੰਨੇ ਜੀ, ਕਵੀਆਂ ਨੇ ਇਸ ਗੱਲ ਬਾਰੇ ਬੜਾ ਕੁਝ ਲਿਖਿਆ ਜੀ, ਉਹ ਕਹਿੰਦੇ ਨੇ ਭੈਣਾਂ ਨੂੰ ਭੈਣੋ ਜਿਹੜਾ ਮਾਂਗ ਵਿੱਚ ਸੰਧੂਰ ਪਾਉਂਦੇ ਹੋ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਹੈ। ਅੱਜ ਵੀ ਮੰਦਰਾਂ ਵਿੱਚ ਦੀਵੇ ਬਲ ਰਹੇ ਨੇ, ਜੋਤਾਂ ਜਗ ਰਹੀਆਂ ਨੇ। ਉਹ ਕਵੀ ਲਿਖਦਾ, ਉਹ ਕਹਿੰਦਾ ਭਾਈ ਉਹ ਤਾਂ ਬਲ ਰਹੇ ਨੇ ਮੰਦਰਾਂ ਵਿੱਚ ਜਗਣ ਵਾਲੀਆਂ ਜੋਤਾਂ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਖੂਨ ਪਾਇਆ ਹੈ, ਨਹੀਂ ਤੇ ਕਦੋਂ ਦੇ ਬੁੱਝ ਜਾਣੇ ਸੀਗੇ ਜੀ। ਜੇ ਜਗ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਕਰਕੇ ਜਗ ਰਹੇ ਸੱਚੇ ਪਾਤਸ਼ਾਹ ਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਉਹਨਾਂ ਨੂੰ ਆਖ ਦਿਓ ਜੇ ਸਾਡੇ ਗੁਰੂ ਜੀ ਮੁਸਲਮਾਨ ਬਣ ਗਏ ਤੇ ਅਸੀਂ ਵੀ ਬਣ ਜਾਂਗੇ। ਹਾਂਜੀ,
ਕਿਉਂ ਤੁਮ ਸਭਨ ਸੰਗ ਇਮ ਕਹੋ।
ਹਾਂਜੀ,
ਏਕ ਮੂਲ ਸੋ ਇੱਛਾ ਲਹੋ।
ਉਹਨਾਂ ਨੂੰ ਆਖੋ ਵੀ ਆਮ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ, ਸਾਡੇ ਗੁਰੂ ਜੀ ਨੂੰ ਪੁੱਛੋ, ਜਿਵੇਂ ਉਹ ਸਾਨੂੰ ਕਹਿਣਗੇ ਉਵੇਂ ਅਸੀਂ ਕਰਾਂਗੇ। ਹਾਂਜੀ,
ਇਮ ਸੁਨ ਹਮੈ ਹਕਾਰਨ ਕਰ ਹੈ।
ਮਹਾਰਾਜ ਨੇ ਆਉਣ ਵਾਲਾ ਸਮਾਂ ਵੀ ਉਹਨਾਂ ਨੂੰ ਦੱਸਤਾ ਸਾਰਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬ੍ਰਾਹਮਣ ਵੀਰਾਂ ਨੂੰ, ਕਹਿਣ ਲੱਗੇ ਜਦੋਂ ਤੁਸੀਂ ਆਹ ਗੱਲ ਕਹਿਣੀ ਨਾ ਔਰੰਗਜ਼ੇਬ ਨੂੰ, ਔਰੰਗਜ਼ੇਬ ਨੇ ਫਿਰ ਸਾਨੂੰ ਆਪਣੇ ਕੋਲ ਸੱਦਣਾ। ਕਹਿਣ ਲੱਗੇ ਹਾਂਜੀ,
ਤਾਬ ਸਭ ਹਿੰਦੂ ਧਰਮ ਉਬਰ ਹੈ।
ਬਸ ਇੱਕ ਵਾਰ ਅਸੀਂ ਦਿੱਲੀ ਪਹੁੰਚ ਜਾਈਏ, ਕਹਿਣ ਲੱਗੇ ਉਸੇ ਵੇਲੇ ਹਿੰਦੂ ਧਰਮ ਨੇ ਆਪੇ ਹੀ ਬਚ ਜਾਣਾ। ਕਹਿਣ ਲੱਗੇ ਗੁਰਮੁਖੋ ਸਾਡੇ ਵੀਰ ਕੱਟੜਤਾਈਆਂ ਵਿੱਚ ਪਏ ਜੀ, ਕਿਤੇ ਕੱਟੜਤਾਈ ਤੋਂ ਬਾਹਰ ਨਿਕਲਣ, ਵੱਡੀ ਦ੍ਰਿਸ਼ਟੀ ਕਰਕੇ ਸੋਚਣ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਰਜ਼ਾ ਕੋਈ ਵੀ ਦੇ ਨਹੀਂ ਦੇ ਸਕਦਾ ਜੀ। ਹਾਂਜੀ, ਕੋਈ ਵੀ ਨਹੀਂ ਦੇ ਸਕਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰ ਸਾਨੂੰ ਜਾ ਲੈਣ ਦਿਓ ਤੇ ਤੁਹਾਡਾ ਧਰਮ ਬਚ ਜਾਏਗਾ। ਕਹਿਣ ਲੱਗੇ ਉਹਨਾਂ ਨੂੰ ਨਹੀਂ ਸੀ ਪਤਾ ਉੱਥੇ ਜਾਇਆ ਸਤਿਗੁਰੂ ਜੀ ਦੇ ਸੀਸ ਨੂੰ ਧੜ ਤੋਂ ਜੁਦਾ ਹੋਣਾ ਪਏਗਾ ਤਾਂ ਸਾਡਾ ਧਰਮ ਬਚਣਾ ਜੀ। ਹਾਂਜੀ,
ਜਿਉਂ ਕਿਉਂ ਰੱਖਿਆ ਕਰੈ ਤੁਹਾਰੀ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜਿਵੇਂ ਕਿਵੇਂ ਵੀ ਹੋਏਗਾ ਅਸੀਂ ਤੁਹਾਡੀ ਰੱਖਿਆ ਕਰਾਂਗੇ। ਕਹਿਣ ਲੱਗੇ ਹਾਂਜੀ, ਕੱਲ ਵੀ ਬੇਨਤੀ ਕੀਤੀ ਸੀ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਦੋਂ ਕਹਿੰਦੇ ਨਾ ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ, ਅੱਗੋਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਸਨ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰੇ ਆਈਆਂ ਗੁਰ ਸ਼ਬਦੀ ਏ ਮਨ ਹੋੜੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋਡੀਏ ਸਿਰ ਤੇ ਦੇ ਦਿਆਂਗੇ ਪਰ ਹੁਣ ਤੁਹਾਡੀ ਬਾਂਹ ਨਹੀਂ ਛੱਡਾਂਗੇ ਜੀ। ਹਾਂਜੀ,
ਸੇਵ ਉਚਰੀ ਸੋ ਹਮ ਉਰ ਧਾਰੀ।
ਹਾਂਜੀ,
ਇਮ ਉਪਾਏ ਸੁਨ ਦਿਜ ਸਮੁਦਾਏ।
ਹਾਂਜੀ,
ਧੰਨ ਧੰਨ ਕਹਿ ਸੀਸ ਨਿਵਾਰ।
ਜਦੋਂ ਆ ਬਚਨ ਸਾਰੇ ਕਸ਼ਮੀਰੀ ਪੰਡਤਾਂ ਨੇ ਬ੍ਰਾਹਮਣ ਵੀਰਾਂ ਨੇ ਸੁਣੇ, ਸਾਰੇ ਹੱਥ ਜੋੜ ਕੇ ਮਹਾਰਾਜ ਨੂੰ ਧੰਨ ਧੰਨ ਕਹਿਣ ਲੱਗ ਪਏ ਜੀ। ਤੁਸੀਂ ਵੀ ਆਖੋ ਧੰਨ ਧੰਨ ਸ੍ਰੀ ਗੁਰੂ
ਸਾਹਿਬ ਜੀ ਮਹਾਰਾਜ।
ਆਸਰਾ ਹੋ ਗਿਆ ਨਾ ਜੀ ਵੀ ਹੁਣ ਸਾਡੀ ਬਾਂਹ ਇਹਨਾਂ ਨੇ ਫੜਦੀ ਹੈ, ਬਚਨ ਹੀ ਮਹਾਰਾਜ ਨੇ ਕੀਤੇ, ਅਜੇ ਕਾਰਜ ਨਹੀਂ ਕੀਤਾ ਜੀ, ਬਚਨ ਨਹੀਂ ਕੀਤੇ। ਆਮ ਤੌਰ ਤੇ ਜਿੰਨਾ ਚਿਰ ਤੱਕ ਬੰਦਾ ਕੰਮ ਨਾ ਕਰਦੇ ਨਾ ਜੀ ਉਹਨਾਂ ਚਿਰ ਤੱਕ ਭਰੋਸਾ ਨਹੀਂ ਬਚਦਾ ਜੀ, ਪਰ ਮਹਾਰਾਜ ਦੇ ਬਚਨ ਹੀ ਐਸੇ ਸੀਗੇ, ਸਤਿਗੁਰੂ ਜੀ ਦੇ ਬਚਨ ਸੁਣ ਕੇ ਹੀ ਉਹਨਾਂ ਨੂੰ ਭਰੋਸਾ ਬੱਝ ਗਿਆ ਜੀ ਵੀ ਜੇ ਮਹਾਰਾਜ ਨੇ ਬਚਨ ਕਹਿ ਦਿੱਤਾ ਨਾ ਤੇ ਸਾਡਾ ਧਰਮ ਬਚ ਗਿਆ ਸਮਝੋ ਜੀ। ਧੰਨ ਧੰਨ ਸਭ ਗੁਰੂ ਉਚਾਰੀ, ਸਾਰੇ ਗੁਰੂ ਸਾਹਿਬ ਨੂੰ ਧੰਨ ਧੰਨ ਕਹਿਣ ਲੱਗ ਪਏ। ਹਾਂਜੀ,
ਕਹੀ ਗੁਰੂ ਸਭ ਹਿਨ ਮਨ ਮਾਨੀ, ਰਹੇ ਧਰਮ ਹਮ ਨਿਸ਼ਚੈ ਜਾਨੀ, ਏਕ ਜਾਮ ਲਗ ਦਰਸ਼ਨ ਕੀਨ।
ਹਾਂਜੀ,
ਉਹਨੇ ਉੱਠ ਆਏ ਵਹਿਰ ਪ੍ਰਭੀਨ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਠੋ, ਜਲ ਪਾਣੀ ਛਕੋ, ਪ੍ਰਸ਼ਾਦਾ ਛਕੋ, ਆਨੰਦ ਨਾ ਰਹੋ, ਅੱਜ ਤੋਂ ਬਾਅਦ ਤੁਹਾਨੂੰ ਤੁਹਾਡੇ ਧਰਮ ਤੇ ਕਿਸੇ ਪ੍ਰਕਾਰ ਦਾ ਵੀ ਸੰਕਟ ਨਹੀਂ ਆਏਗਾ। ਹਾਂਜੀ,
ਇੱਕ ਦੋ ਦਿਨ ਆਨੰਦਪੁਰ ਵਾਸੇ,
ਇੱਕ ਦੋ ਦਿਨ ਉਹ ਬ੍ਰਾਹਮਣ ਵੀਰ ਆਨੰਦਪੁਰ ਸਾਹਿਬ ਵਿੱਚ ਰਹੇ ਜੀ ਫਿਰ। ਹਾਂਜੀ,
ਦਰਸ਼ਨ ਕਰ ਕਰ ਹਿਰਦੈ ਹੁਲਾਸੇ,
ਦਰਸ਼ਨ ਕੀਤੇ ਗੁਰੂ ਸਾਹਿਬ ਦੇ ਖੁੱਲੇ ਤੇ ਆਨੰਦ ਲਏ ਜੀ ਉਹਨਾਂ ਨੇ। ਹਾਂਜੀ,
ਬਹੁਰ ਪਾਏ ਆ ਇਸ ਗੁਰ ਕੇਰੀ,
ਹਾਂਜੀ
ਭਏ ਤਿਆਰ ਚਲਵੇ ਤਿਸ ਬੇਰੀ,
ਫਿਰ ਸਾਰੇ ਇਕੱਠੇ ਹੋਏ ਸਤਿਗੁਰੂ ਜੀ ਕੋਲੋਂ ਆਗਿਆ ਲਈ ਜੀ। ਜਦੋਂ ਚੱਲੇ ਨਾ ਜੀ, ਮਹਾਰਾਜ ਨੇ ਫਿਰ ਆਖਿਆ, ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਉਹਨਾਂ ਨੂੰ ਕਹਿ ਦਿਓ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਦਿਓ, ਅਸੀਂ ਸਾਰੇ ਆਪੇ ਹੀ ਬਣ ਜਾਂਗੇ। ਕਹਿਣ ਲੱਗੇ ਹਾਂਜੀ, ਪੱਕਿਆਂ ਕਰਕੇ ਮਹਾਰਾਜ ਨੇ ਤੋਰਿਆ ਜੀ ਉਹਨਾਂ ਨੂੰ। ਹਾਂਜੀ,
ਅਪਰ ਬਿਰਪ ਬੁਧਵੰਤੇ ਜੇ,
ਹਾਂਜੀ
ਕਰੇ ਹਕਾਰਨ ਮੇਲੇ ਤੇ।
ਹੁਣ ਉਹਨਾਂ ਹੋਰ ਬੁੱਧੀਵਾਨ ਬ੍ਰਾਹਮਣ ਸਾਰੇ ਇਕੱਠੇ ਕੀਤੇ ਜੀ ਫਿਰ। ਹਾਂਜੀ,
ਬਿੰਦਰ ਹੋਏ ਕਰ ਪੰਥ ਪਿਆਨੇ,
ਹਾਂਜੀ,
ਜਿਸਪੁਰ ਮਹਿ ਤੁਰ ਕੇਸ਼ ਮਹਾਨੇ।
ਬ੍ਰਿੰਦ ਹੋਏ ਕਰ ਪੰਥ ਪਿਆਨੇ, ਗੁਰਮੁਖੋ ਫਿਰ ਸਾਰੇ ਇਕੱਠੇ ਹੋ ਕੇ ਦਿੱਲੀ ਦੀ ਧਰਤੀ ਵੱਲ ਤੁਰ ਪਏ। ਭਾਵੇਂ ਅੰਦਰ ਖਾਤੇ ਬੜਾ ਡਰ ਲੱਗਦਾ ਸੀਗਾ ਉਹਨਾਂ ਨੂੰ ਦਿੱਲੀ ਜਾਣ ਵਿੱਚ, ਔਰੰਗਜ਼ੇਬ ਦੇ ਮੱਥੇ ਲੱਗਣ 'ਚ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਹੀ ਐਸੇ ਕੀਤੇ ਜੀ ਮੇਰੇ ਸਤਿਗੁਰੂ ਨੇ, ਉਹਨਾਂ ਦੇ ਮਨ ਤਗੜੇ ਹੋ ਗਏ ਜੀ। ਜਿਹੜੇ ਔਰੰਗਜ਼ੇਬ ਦੇ ਨਾਮ ਤੋਂ ਡਰਦੇ ਹੁੰਦੇ ਸੀ ਨਾ ਜੀ, ਉਹ ਔਰੰਗਜ਼ੇਬ ਨਾਲ ਗੱਲ ਕਰਨ ਤੁਰ ਪਏ ਜੀ, ਸਾਰੇ ਗੁਰੂ ਜੀ ਨੂੰ ਧੰਨ ਧੰਨ ਕਹਿ ਰਹੇ। ਹੁਣ ਜਦੋਂ ਦਿੱਲੀ ਦੀ ਧਰਤੀ 'ਤੇ ਉਹ ਜਾਣਗੇ ਫਿਰ ਕੀ ਵਰਤੇਗਾ, ਉਹ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਗੁਰਮੁਖੋ, ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਰੱਖਦੇ ਨੇ ਅਤੇ ਰੱਖਣਗੇ, ਸਿੱਖ ਦਸਵੇਂ ਪਾਤਸ਼ਾਹ ਨੂੰ ਯਾਦ ਰੱਖਦੇ ਅਤੇ ਰੱਖਣਗੇ, ਪਰ ਬੰਦਾ ਧਾਰਮਿਕ ਕੱਟੜਤਾ ਤੋਂ ਬਾਹਰ ਨਿਕਲੇ, ਸਾਡੇ ਹਿੰਦੂ ਵੀਰ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਦੀ ਵੀ ਭੁਲਾਉਣ ਨਾ ਜੀ, ਕਦੀ ਵੀ ਨਾ ਭੁਲਾਉਣ। ਵੇਖੋ ਸਤਿਗੁਰੂ ਜੀ ਨੇ ਕਿੱਡੀ ਵੱਡੀ ਕੁਰਬਾਨੀ ਦਿੱਤੀ ਜੀ, ਕਿੰਨੀ ਵੱਡੀ ਕੁਰਬਾਨੀ ਦਿੱਤੀ ਜੀ। ਚਾਹੀਦਾ ਇਹ ਹੈ ਕਿ ਸਿੱਖ ਵੀਰਾਂ ਨੇ ਤਾਂ ਮਨਾਉਣਾ ਹੀ ਹੈ ਮਹਾਰਾਜ ਦਾ ਸ਼ਹੀਦੀ ਦੇਣ ਜੀ, ਪਰ ਚਾਹੀਦਾ ਇਹ ਹੈ ਹਿੰਦੂ ਵੀਰ ਸਗੋਂ ਹੋਰ ਚੜ੍ਹਦੀ ਕਲਾ ਨਾਲ ਮਹਾਰਾਜ ਦਾ ਸ਼ਹੀਦੀ ਦਿਨ ਮਨਾਉਣ ਜੀ। ਸਤਿਗੁਰੂ ਜੀ ਨੇ ਆਪਣਾ ਸੀਸ ਦੇ ਕੇ ਧਰਮ ਬਚਾਇਆ ਹੈ, ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨੇ, ਮਹਾਰਾਜ ਕਹਿੰਦੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕੱਲੂ ਮਹਿਸਾਕਾ। ਮੱਥੇ 'ਤੇ ਲਾਇਆ ਹੋਇਆ ਤਿਲਕ ਬਚਜੇ ਜੀ, ਗਲ ਵਿੱਚ ਪਾਇਆ ਹੋਇਆ ਜੰਜੂ ਬਚਜੇ, ਇਸ ਕਰਕੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਲਯੁੱਗ ਵਿੱਚ ਵੱਡਾ ਸਾਕਾ ਕੀਤਾ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਗੁਰੂ ਜੀ ਦਾ ਜਸ ਸਾਡੇ ਹਿਰਦੇ ਵਿੱਚ ਵੱਸ ਸਕੇ। ਅਗਲੇਰਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਾਮ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।